ਗਰੀਬ ਨਵਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਇੱਧਰ ਬਾਂਗਰ ਦੇ ਇਲਾਕੇ ਚ ਵਿਚਰ ਰਹੇ ਨੇ। ਖਟਕੜ ਗ੍ਰਾਮ ਚ ਆਏ ਹਨ। ਇਸ ਨਗਰ ਦੇ ਵਿੱਚ ਜਦੋਂ ਸਤਿਗੁਰਾਂ ਨੇ ਉਤਾਰਾ ਕੀਤਾ, ਇੱਥੋਂ ਦੇ ਜ਼ਿਮੀਦਾਰਾਂ ਨੇ ਸਤਿਗੁਰਾਂ ਦੇ ਘੋੜੇ ਵੇਖੇ। ਮਹਾਰਾਜ ਜੀ ਦੇ ਘੋੜੇ ਬੜੇ ਸੁੰਦਰ ਤੇ ਨਰੋਏ ਸਨ। ਰਾਤ ਦੇ ਸਮੇਂ ਸਤਿਗੁਰਾਂ ਦੇ ਘੋੜੇ ਚੋਰੀ ਕਰਨ ਲਈ ਆਏ। ਜਦੋਂ ਰੱਸੀਆਂ ਖੋਲਣ ਲੱਗੇ ਘੋੜਿਆਂ ਦੀਆਂ ਤੇ ਅੱਖਾਂ ਤੋਂ ਅੰਨੇ ਹੋ ਗਏ, ਫਿਰ ਪਿੱਛੇ ਹਟ ਗਏ। ਸਮਝ ਆਈ ਕਿ ਜਿਨ੍ਹਾਂ ਦੇ ਘਰ ਵਿੱਚ ਚੋਰੀ ਕਰਨ ਆਏ ਹਾਂ ਉਹ ਕੋਈ ਸਧਾਰਨ ਵਿਅਕਤੀ ਨਹੀਂ। ਅਗਲੇ ਦਿਨ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਏ, ਆਪਣੀ ਕੀਤੀ ਗਲਤੀ ਦੀ ਮੁਆਫ਼ੀ ਔਰ ਬੇਨਤੀ ਦੇ ਨਗਰ ਵਿੱਚ ਪਾਣੀ ਖਾਰਾ, ਕਿਰਪਾ ਕਰੋ, ਦਇਆ ਕਰੋ, ਸਾਡੇ ਨਗਰ ਵਿੱਚ ਜਿਹੜਾ ਪਾਣੀ ਹੈ ਉਹ ਮਿੱਠਾ ਹੋ ਜਾਏ, ਸਾਡੇ ਛਕਣ ਲਾਇਕ ਹੋ ਜਾਏ। ਉਹ ਸਤਿਗੁਰੂ ਜੀ ਨੇ ਤੀਰ ਚਲਾਇਆ ਤੇ ਤੀਰ ਚਲਾ ਕੇ ਬਚਨ ਕੀਤਾ, ਜਿੱਥੇ ਜਾ ਕੇ ਤੀਰ ਡਿੱਗਾ ਹੈ ਉੱਥੇ ਹੱਦ ਤੱਕ ਜਿੰਨਾ ਵੀ ਥੱਲੇ ਧਰਤੀ ਦਾ ਪਾਣੀ ਹੈ ਉਹ ਮਿੱਠਾ ਹੋ ਜਾਏਗਾ, ਜਿੱਥੇ ਮਰਜ਼ੀ ਖੂਹ ਲਾ ਲਓ। ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਇੱਥੇ ਖੂਹ ਲੱਗਾ, ਪਾਣੀ ਵੀ ਮਿੱਠਾ ਨਿਕਲਿਆ ਔਰ ਗਰੀਬ ਨਵਾਜ ਸਤਿਗੁਰੂ ਜੀ ਇੱਥੋਂ ਅੱਗੇ ਜੀਂਦ ਗਏ। ਜੀਂਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ। ਇੱਥੇ ਵੀ ਬਹੁਤ ਸਾਰੇ ਜੀਵਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ। ਸਾਹਿਬ ਦਇਆ ਨਿਧ ਕਿਰਪਾ ਨਿਧ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਰਵਣ ਕਰੀਏ ਗੁਰੂ ਚਰਨਾਂ ਦਾ, ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਜੀਓ। ਦੋਏਰਾ ਉਪਬਨ ਬਿਖੈ ਪਰਵੇਸ਼ ਬੇ ਬਿਖਰਮ ਨੀਕ ਸਥਾਨ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਚਲਦੇ ਚਲਦੇ ਜੀਂਦ ਦੇ ਇਲਾਕੇ ਤੋਂ ਹੁੰਦਿਆਂ, ਉਸ ਤੋਂ ਅੱਗੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਖੋਜ ਕੀਤੀ ਹੈ ਪਰ ਮੈਨੂੰ ਅੱਗੇ ਕੋਈ ਨਗਰ ਨਹੀਂ ਮਿਲਿਆ, ਕਿਉਂਕਿ ਉੱਧਰ ਸਿੱਖੀ ਸੇਵਕੀ ਜੀਂਦ ਤੋਂ ਅੱਗੇ ਜਾ ਕੇ ਘਟ ਗਈ। ਸਤਿਗੁਰਾਂ ਦੇ ਜਿਹੜੇ ਅਸਥਾਨ ਸਨ ਉਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਗੇ ਪ੍ਰਗਟ ਨਹੀਂ ਹੋ ਸਕੇ। ਤੋ ਜੀਂਦ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਚੱਲ ਕੇ ਮਹਾਰਾਜ ਜੀ ਆਗਰੇ ਪਹੁੰਚੇ ਤੇ ਆਗਰੇ ਦੇ ਵਿੱਚ ਇੱਕ ਬੜਾ ਸੁੰਦਰ ਬਾਗ ਹੈ, ਬਗੀਚਾ, ਅੱਜ ਕੱਲ੍ਹ ਉੱਥੇ ਜਾਓ ਤੇ ਬੜਾ ਸੁੰਦਰ ਅਸਥਾਨ ਬਣਿਆ ਹੋਇਆ। ਉਸ ਅਸਥਾਨ ਦਾ ਨਾਂ ਹੈ ਗੁਰੂ ਕਾ ਤਾਲ, ਬੜਾ ਸੋਹਣਾ ਸਤਿਗੁਰਾਂ ਦਾ ਪਾਵਨ ਅਸਥਾਨ ਹੈ। ਤੋ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਗਰੇ ਪਹੁੰਚੇ ਹਨ। ਆਗਰੇ ਵਿੱਚ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਬਾਗ ਦੇ ਵਿੱਚ ਚਰਨ ਪਾਏ ਹਨ।
ਉਤਰੇ ਕਰਕੇ ਖਰੇ ਬੰਧਨ ਕਰ ਦਿੜ ਪਾਨ,
ਔਰ ਬੜਾ ਰਮਣੀਕ ਸਥਾਨ ਵੇਖ ਕੇ, ਆਗਰੇ ਵਿੱਚ ਬੜਾ ਸੋਹਣਾ ਬਾਗ ਸੀ, ਬਗੀਚਾ ਸੀ, ਉਹਦੇ ਵਿੱਚ ਫਲੀ ਤੇ ਰਮਣੀਕ ਜਗ੍ਹਾ ਵੇਖ ਕੇ ਸਤਿਗੁਰੂ ਜੀ ਉਤਰੇ ਹਨ। ਤੇ ਉਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਣ ਲਾਇਆ ਤੇ ਘੋੜੇ ਉਹ ਰੱਸੀਆਂ ਦੇ ਨਾਲ ਬਾਗ ਦੇ ਜਿਹੜੇ ਦਰਖਤ ਹਨ ਉਹਨਾਂ ਨਾਲ ਬੱਧੇ ਹਨ।
ਜੋ ਪਈ ਨਿਜ ਨਿਜ ਅਸ ਟਿਗ ਸਿੱਖ ਤਬ ਬੈਸੇ,
ਤੇ ਆਪੋ ਆਪਣੇ ਘੋੜਿਆਂ ਦੇ ਕੋਲ ਸਾਰੇ ਸਿੱਖ ਬੈਠ ਗਏ, ਜਿੱਥੇ ਜਿੱਥੇ ਆਪਣਾ ਆਪਣਾ ਘੋੜਾ ਬੰਨਿਆ। ਪੰਜ ਸਿੱਖ ਸੀ ਨਾ ਸਤਿਗੁਰਾਂ ਦੇ ਨਾਲ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ ਹੋਣੇ, ਤੇ ਜਿੱਥੇ ਜਿੱਥੇ ਉਹਨਾਂ ਨੇ ਆਪਣਾ ਆਪਣਾ ਘੋੜਾ ਬੱਧਾ ਹੈ ਤੇ ਆਪਣੇ ਆਪਣੇ ਘੋੜੇ ਦੇ ਕੋਲ ਹੀ ਸਾਰੇ ਸਿੱਖ ਬੈਠੇ ਹਨ।
ਚਿਤਵਤ ਗੁਰੂ ਕਰੈ ਅਬ ਕੈਸੇ,
ਚਿਤਵ ਰਹੇ ਨੇ ਸਿੱਖ, ਆਪਣੇ ਮਨ ਵਿੱਚ ਖਿਆਲ ਕਰ ਰਹੇ ਨੇ, ਸੋਚ ਰਹੇ ਨੇ ਕਿ ਹੁਣ ਸਤਿਗੁਰੂ ਜੀ ਕੀ ਕਰਨਗੇ। ਇੱਥੇ ਆਗਰੇ ਪਹੁੰਚ ਗਏ ਨੇ ਤਾਂ ਆਗਰਾ ਖਾਲਸਾ ਜੀ ਉਹਨਾਂ ਸਮਿਆਂ ਵਿੱਚ ਮੁਗਲ ਸਾਮਰਾਜ ਦੀ ਰਾਜਧਾਨੀ ਰਿਹਾ, ਪ੍ਰਸਿੱਧ ਨਗਰ ਰਿਹਾ। ਇੱਥੇ ਇਹਨਾਂ ਦੇ ਆਪਣੇ ਖਾਸ ਮਹਿਲ ਸਨ ਮੁਗਲ ਸਾਮਰਾਜ ਦੇ ਸਮੇਂ ਦੇ। ਤੋ ਉਸ ਵੇਲੇ ਜਿਹੜੇ ਸਿੱਖ ਨੇ ਉਹ ਸੋਚ ਰਹੇ ਨੇ, ਮਹਾਰਾਜ ਜੀ ਦੇ ਜਿਹੜੇ ਨਾਲ ਆਏ ਨੇ ਬਾਗ ਦੇ ਵਿੱਚ ਉਤਰੇ ਹੋਏ, ਵਿਚਾਰ ਕਰ ਰਹੇ ਨੇ ਕਿ ਹੁਣ ਭਲਾ ਸਤਿਗੁਰੂ ਜੀ ਕੀ ਕਰ।
ਦੇਖੇ ਬਾਗ ਪ੍ਰਭੂ ਬਹੰਤੇ,
ਸਿੱਖ ਤਾਂ ਬੈਠੇ ਹੋਏ ਨੇ ਆਪਣੇ ਆਪਣੇ ਘੋੜਿਆਂ ਦੇ ਕੋਲ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿਹੜਾ ਸਾਰਾ ਬਾਗ ਹੈ ਨਾ, ਬਾਗ ਦੇ ਵਿੱਚ ਮਹਾਰਾਜ ਜੀ ਟਹਿਲਣ ਲੱਗ ਪਏ। ਗਰੀਬਨ ਬਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਗੀਚੇ ਵਿੱਚ ਟਹਿਲ ਰਹੇ ਨੇ ਬਹੁ ਪ੍ਰਕਾਰ ਨਾਲ ਬਾਗ ਨੂੰ ਵੇਖਣ ਲੱਗੇ ਹਨ।
ਇਤਕੋ ਆਵਤ ਉਤਕੋ ਜਾਤੇ,
ਸੱਜਿਓ ਖੱਬੇ ਪਾਸੇ ਟੁਰਦੇ ਆਉਂਦੇ ਨੇ ਤੇ ਖੱਬਿਓ ਸੱਜੇ ਪਾਸੇ ਟੁਰਦੇ ਜਾਂਦੇ ਨੇ। ਏਦਾਂ ਮਹਾਰਾਜ ਜੀ ਇਧਰੋਂ ਉਧਰ ਉਧਰੋਂ ਇਧਰ ਤੁਰ ਰਹੇ ਨੇ, ਚੱਲ ਰਹੇ, ਜਿਵੇਂ ਕੋਈ ਟਹਿਲਦਾ ਨਾ, ਸੈਰ ਕਰਦਾ ਹੈ। ਏਦਾਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਬਾਗ ਵਿੱਚ ਟਹਿਲ ਰਹੇ ਸਨ, ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ, ਏਦਾਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਟੁਰਦੇ ਜਾ ਰਹੇ ਨੇ।
ਬਹੁ ਸਥੰਡਲ ਪਰ ਚੜ ਫਿਰੈ,
ਫਿਰ ਉੱਥੇ ਇੱਕ ਸਥੰਡਲ ਬਣਿਆ ਹੋਇਆ, ਥੜਾ ਬਣਿਆ ਹੋਇਆ ਸੀ ਬਾਗ ਦੇ ਅੰਦਰ ਹੀ, ਤੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਥੜੇ ਦੇ ਉੱਤੇ ਜਾ ਕੇ ਖਲੋ ਜਾਂਦੇ। ਕਈ ਵਾਰੀ ਉਸ ਥੜੇ ਦੇ ਉੱਤੇ ਚੜ ਜਾਂਦੇ ਨੇ, ਕਦੇ ਥੜੇ ਤੋਂ ਥੱਲੇ ਉੱਤਰ ਜਾਂਦੇ ਨੇ, ਤੇ ਕਈ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਥੜੇ ਦੇ ਉੱਤੇ ਚੜ ਕੇ ਸਥੰਡਲ ਤੇ ਫਿਰਦੇ ਹਨ।
ਆਵਣ ਜਾਣ ਬਾਰ ਬੋ ਕਰੈ,
ਕਈ ਵਾਰ ਆਵਣ ਜਾਣ ਕਰ ਰਹੇ ਨੇ, ਉਸ ਥੜੇ ਦੇ ਉੱਤੇ ਵੀ ਮਹਾਰਾਜ ਜੀ ਟਹਿਲ ਰਹੇ ਨੇ।
ਬਾਗ ਬਾਗਪੁਰ ਕੀ ਦਿਸ਼ਾ ਬਿਲੁਕੈ,
ਜਿਹੜਾ ਬਾਗ ਦਾ ਦਰਵਾਜ਼ਾ ਸੀ ਨਾ ਬਾਹਰਲਾ, ਉਧਰ ਵੇਖ ਰਹੇ ਨੇ ਨੌਵੇਂ ਪਾਤਸ਼ਾਹ। ਇਸ ਤਰ੍ਹਾਂ ਵੇਖ ਰਹੇ ਨੇ, ਮਾਨੋ ਜਿਵੇਂ ਕਿਸੇ ਨੂੰ ਉਡੀਕਦੇ ਹੋਣ, ਕਿਸੇ ਨੇ ਆਉਣਾ ਹੋਵੇ ਅੰਦਰ। ਏਦਾਂ ਸਤਿਗੁਰੂ ਜੀ ਬਾਗ ਦਾ ਜਿਹੜਾ ਦਰਵਾਜ਼ਾ ਹੈ ਨਾ, ਜਿੱਧਰੋਂ ਅੰਦਰ ਆਉਣ ਦਾ ਰਸਤਾ ਹੈ, ਉਸ ਪਾਸੇ ਮਹਾਰਾਜ ਜੀ ਵੇਖ ਰਹੇ ਨੇ।
ਅਪਰ ਦਿਸ਼ਨ ਤੇ ਦ੍ਰਿਸ਼ਟੀ ਰੋਕੈ,
ਬਾਕੀ ਸਾਰੇ ਪਾਸਿਓ ਮਹਾਰਾਜ ਜੀ ਨੇ ਆਪਣੀ ਦ੍ਰਿਸ਼ਟੀ ਰੋਕੀ ਹੋਈ ਹੈ, ਸਿਰਫ ਉਧਰ ਹੀ ਵੇਖ ਰਹੇ ਨੇ। ਸਿੱਖ ਬੈਠੇ ਨੇ ਉਹਨਾਂ ਵੱਲ ਨੀ ਵੇਖ ਰਹੇ, ਹੋਰ ਬਾਗ ਵੱਲ ਨੀ ਵੇਖ ਰਹੇ। ਜਦੋਂ ਟਹਿਲਦੇ ਵੀ ਨੇ ਤੇ ਤਾਂ ਵੀ ਉਸ ਦਰਵਾਜ਼ੇ ਵੱਲ ਵੇਖੀ ਜਾਂਦੇ ਨੇ। ਇਸ ਤਰ੍ਹਾਂ ਵੇਖ ਰਹੇ ਨੇ ਮਾਨੋ ਜਿਵੇਂ ਕਿਸੇ ਨੂੰ ਉਡੀਕ ਰਹੇ ਹੋਣ।
ਫਿਰੈ ਕਦਮ ਪੇਸ਼ੀ ਬੋ ਕਰਤੇ,
ਮਹਾਰਾਜ ਜੀ ਕਦਮ ਪੇਸ਼ੀ ਕਰ ਰਹੇ ਨੇ, ਭਾਵ ਫਰਸ਼ ਦੇ ਉੱਤੇ, ਧਰਤੀ ਦੇ ਉੱਤੇ ਮਹਾਰਾਜ ਜੀ ਟੁਰਦੇ ਜਾ ਰਹੇ ਨੇ, ਚੱਲਦੇ ਜਾ ਰਹੇ ਨੇ।
ਉਪਬਨ ਦਰ ਕੋ ਬੋਤ ਨਿਹਰਤੇ,
ਬਾਗ ਦਾ ਜਿਹੜਾ ਦਰਵਾਜ਼ਾ ਹੈ ਉਧਰ ਹੀ ਬਾਰ ਬਾਰ ਵੇਖੀ ਜਾਂਦੇ ਨੇ, ਬਾਗ ਦੇ ਦਰਵਾਜ਼ੇ ਵੱਲ ਹੀ ਤੱਕੀ ਜਾਂਦੇ ਨੇ।
ਤਿਸ ਚਿਨ ਏਕ ਆਯਾਲੀ ਆਯੋ, ਅਜਾ ਬ੍ਰਿੰਦ ਕੋ ਫਿਰਤ ਚਰਾਯੋ।
ਸਤਿਗੁਰੂ ਜੀ ਟਹਿਲ ਰਹੇ ਸਨ ਤੇ ਬਾਗ ਦੇ ਦਰਵਾਜ਼ੇ ਵੱਲ ਵੇਖ ਰਹੇ ਸੀ, ਤੇ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਦੇ ਕੀ ਹੋਇਆ, ਇੰਨੇ ਨੂੰ ਇੱਕ ਅਯਾਲੀ ਆਜੜੀ ਜਿਹੜਾ ਬੱਕਰੇ ਚਾਰ ਰਿਹਾ ਸੀ, ਬੱਕਰੀਆਂ ਚਾਰ ਰਿਹਾ ਸੀ, ਉਹ ਬੱਕਰੀਆਂ ਚਾਰਦਾ ਹੋਇਆ ਇੱਕ ਆਜੜੀ ਉਹ ਉਸ ਵੇਲੇ ਬਾਗ ਦੇ ਦਰਵਾਜ਼ੇ ਕੋਲੋਂ ਲੰਘਣ ਲੱਗਾ, ਉੱਥੋਂ ਲੰਘ ਰਿਹਾ ਸੀ। ਆਜੜੀ ਸੀ, ਉਹਦੇ ਨਾਲ ਬਹੁਤ ਸਾਰੀਆਂ ਬੱਕਰੀਆਂ ਸਨ, ਉਹਨਾਂ ਬੱਕਰੀਆਂ ਨੂੰ ਚਾਰਦਾ ਹੋਇਆ ਉਹ ਜਿਹੜਾ ਮਾਲੀ ਆ ਉੱਥੋਂ ਲੰਘਣ ਲੱਗਾ, ਉਹ ਅਯਾਲੀ ਜਿਹੜਾ ਆਜੜੀ ਉਹ ਲੰਘਣ ਲੱਗਾ ਹੈ।
ਗਮਨਤ ਦੇ ਕੇ ਅਕਾਰੇ ਉਤਾਰੇ,
ਨੌਵੇਂ ਪਾਤਸ਼ਾਹ ਨੇ ਉਹਨੂੰ ਵੇਖਿਆ, ਮਾਨੋ ਜਿਵੇਂ ਉਸ ਆਜੜੀ ਨੂੰ ਹੀ ਉਡੀਕ ਰਹੇ ਸੀ। ਜਦੋਂ ਆਜੜੀ ਲੰਘਣ ਲੱਗਾ ਨਾ ਉੱਥੋਂ ਅਯਾਲੀ, ਤੇ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਵੇਖ ਕੇ ਉਹਨੂੰ ਆਵਾਜ਼ ਮਾਰੀ, ਆਵਾਜ਼ ਮਾਰੀ, ਭਾਈ ਇੱਧਰ ਆਓ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਆਜੜੀ ਨੂੰ, ਉਸ ਅਯਾਲੀ ਨੂੰ ਆਵਾਜ਼ ਮਾਰੀ,
ਸੁਣ ਗੁਹਾਰ ਚੱਲ ਆਇਓ ਪਾਹੇ।
ਸਤਿਗੁਰਾਂ ਦੀ ਆਵਾਜ਼ ਸੁਣ ਕੇ ਨੌਵੇਂ ਪਾਤਸ਼ਾਹ ਨੇ ਜਦੋਂ ਆਵਾਜ਼ ਮਾਰੀ, ਬਈ ਆਜੜੀ ਆ ਇੱਧਰ ਆ, ਉਹ ਸਤਿਗੁਰਾਂ ਦੀ ਆਵਾਜ਼ ਸੁਣੀ ਜਦੋਂ ਆਜੜੀ ਨੇ ਅਯਾਲੀ ਨੇ, ਤੇ ਸੁਣ ਕੇ ਸਤਿਗੁਰਾਂ ਵੱਲ ਆਉਣ ਲੱਗਾ।
ਦਰਸ਼ਨ ਕਰ ਪਗ ਬੰਧਨ ਠਾਨੇ, ਤਬ ਗੁਰਦੇਵ ਕਹੀ ਮੁਖ ਬਾਨੇ।
ਉਸ ਆਜੜੀ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਦਰਸ਼ਨ ਇੰਨੇ ਪ੍ਰਤਾਪ ਵਾਲੇ, ਜਲਾਲ ਇੰਨਾ ਸੀ ਚਿਹਰੇ ਤੇ ਕਿ ਜੇ ਕੋਈ ਓਪਰਾ ਬੰਦਾ, ਨਵਾਂ ਬੰਦਾ ਜਿਹੜਾ ਸਤਿਗੁਰਾਂ ਬਾਰੇ ਨਹੀਂ ਵੀ ਸੀ ਜਾਣਦਾ, ਜਦੋਂ ਉਹਨੇ ਆਉਣਾ ਤੇ ਆਪਣੇ ਆਪ ਹੀ ਸਤਿਗੁਰਾਂ ਅੱਗੇ ਸਿਰ ਝੁਕ ਜਾਣਾ। ਹਾਲਾਂਕਿ ਅਯਾਲੀ ਨੌਵੇਂ ਪਾਤਸ਼ਾਹ ਬਾਰੇ ਨਹੀਂ ਜਾਣਦਾ ਵੀ ਇਹ ਕੌਣ ਨੇ, ਪਰ ਸਤਿਗੁਰਾਂ ਦਾ ਪ੍ਰਤਾਪ ਇੰਨਾ ਸੀ, ਜਲਾਲ ਇੰਨਾ ਸੀ ਕਿ ਇਹਨੇ ਆਪ ਹੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਆਜੜੀ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ,
ਤਬ ਗੁਰਦੇਵ ਕਈ ਮੁਖ ਬਾਨੇ।
ਜਦੋਂ ਇਹਨੇ ਮੱਥਾ ਟੇਕਿਆ ਸਤਿਗੁਰਾਂ ਦੇ ਚਰਨਾਂ ਵਿੱਚ, ਉਸ ਵਕਤ ਜਗਤ ਗੁਰੂ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਇਸ ਆਜੜੀ ਨੂੰ ਕਹਿਣ ਲੱਗੇ,
ਅਮਰੋ ਕੰਮ ਏਕ ਕਰ ਆਓ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਆਜੜੀ ਸਾਡਾ ਇੱਕ ਕੰਮ ਕਰੇਗਾ ਜੇ ਤੈਨੂੰ ਦੱਸੀਏ। ਗਰੀਬਨ ਵਾਜ ਜੀ ਉਸ ਆਜੜੀ ਨੂੰ ਕਹਿ ਰਹੇ ਨੇ, ਕਹਿੰਦੇ ਹਾਂ ਭਾਈ ਆਜੜੀ ਤੂੰ ਸਾਡਾ ਇੱਕ ਕੰਮ ਕਰਕੇ ਆ,
ਨਿਜ ਮਿਹਨਤ ਲੈ ਕਰ ਪੁਨ ਜਾਓ।
ਹਾਂ, ਤੈਨੂੰ ਅਸੀਂ ਮਿਹਨਤਾਨਾ ਵੀ ਦਿਆਂਗੇ ਜੇ ਤੂੰ ਸਾਡਾ ਕੰਮ ਕਰੇਗਾ ਨਾ, ਤੇ ਤੈਨੂੰ ਤੇਰੀ ਜਿਹੜੀ ਮਿਹਨਤ ਦਾ ਫਲ ਹੈ, ਜਿਹੜੀ ਤੂੰ ਸਾਡੇ ਕੰਮ ਵਜੇ ਮਿਹਨਤ ਕਰੇਗਾ, ਉਸ ਮਿਹਨਤ ਦਾ ਤੈਨੂੰ ਫਲ ਵੀ ਅਸੀਂ ਦੇਵਾਂਗੇ, ਮਿਹਨਤਾਨਾ ਵੀ ਦੇਵਾਂਗੇ।
ਅਜਾ ਬ੍ਰਿੰਦ ਹਮਰਾ ਬਿਲੁਕਤ।
ਜੇ ਤੈਨੂੰ ਆਪਣੇ ਇਹਨਾਂ ਬੱਕਰੀਆਂ ਦੀ ਚਿੰਤਾ ਹੈ, ਇਹਨਾਂ ਦਾ ਫਿਕਰ ਨਾ ਕਰੇ, ਅਸੀਂ ਆਪੇ ਇੱਥੇ ਵੇਖਦੇ, ਇਹਨਾਂ ਨੂੰ ਇੱਥੇ ਛੱਡ ਜਾ, ਇਹਨਾਂ ਦਾ ਅਸੀਂ ਇੱਥੇ ਖਿਆਲ ਰੱਖਾਂਗੇ, ਤੂੰ ਸਾਡਾ ਕੰਮ ਕਰਕੇ ਆ।
ਰੱਖਾਂਗੇ ਚੋਂ ਦਿਸ਼ਤੇ ਰੋਕਤ,
ਇਹਨਾਂ ਬੱਕਰੀਆਂ ਨੂੰ ਚਾਰੇ ਪਾਸਿਓਂ ਰੋਕ ਕੇ ਰੱਖਾਂਗੇ। ਵੇਖੋ ਨਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਲੀਲਾ, ਉਹ ਆਜੜੀ ਨੂੰ ਕਹਿੰਦੇ ਤੂੰ ਸਾਡਾ ਕੰਮ ਕਰਕੇ ਆਉਣਾ, ਇਹ ਬੱਕਰੀਆਂ ਨੂੰ ਇੱਥੇ ਰਹਿਣ ਦੇ, ਇਹਨਾਂ ਦਾ ਖਿਆਲ ਅਸੀਂ ਰੱਖਾਂਗੇ, ਚਾਰੇ ਪਾਸੋਂ ਇਹਨਾਂ ਨੂੰ ਰੋਕ ਕੇ ਰੱਖਾਂਗੇ।
ਸੁਣਤ ਆਲੀ ਲੱਭ ਨੇ ਪ੍ਰੇਰਿਓ।
ਹੁਣ ਆਜੜੀ ਸੀ, ਗਰੀਬ ਸੀ, ਉਹਨੂੰ ਪਤਾ ਵੇਖਿਆ ਵੀ ਮੈਨੂੰ ਕੁਝ ਲਾਲਚ ਵੀ ਦੇ ਰਹੇ ਨੇ, ਤੇ ਲਾਲਚ ਦਾ ਉਹ ਪ੍ਰੇਰਿਆ ਹੋਇਆ ਵੀ ਮਿਹਨਤਾਨਾ ਵੀ ਮਿਲੇਗਾ ਮਹਾਰਾਜ ਜੀ ਕੋਲੋਂ, ਮਾਇਆ ਵੀ ਮਿਲੇਗੀ, ਇਹ ਜਾਣ ਕੇ ਉਹ ਆਜੜੀ ਨੂੰ ਲਾਲਚ ਨੇ ਪ੍ਰੇਰਿਆ, ਲੋਭ ਨੇ ਪ੍ਰੇਰਿਆ।
ਅਰ ਬਦ ਪੁਰਖ ਤੋਂ ਦਰਸ਼ਨ ਹੀਰਿਓ।
ਨਾਲੇ ਸੋਚਦਾ ਵੀ ਮੈਂ ਏਡੇ ਵੱਡੇ ਪੁਰਖ ਨੇ, ਪਤਾ ਨੀ ਕੋਈ ਪ੍ਰਤਾਪੀ ਰਾਜਾ ਹੀ ਹੋਣ, ਸਤਿਗੁਰਾਂ ਦਾ ਚਿਹਰਾ ਮੋਹਰਾ ਪ੍ਰਤਾਪ ਰਾਜਿਆਂ ਬਾਦਸ਼ਾਹਾਂ ਤੋਂ ਘੱਟ ਥੋੜੀ, ਮਹਾਰਾਜ ਜੀ ਦਾ ਪ੍ਰਤਾਪ ਇਹਨੇ ਵੇਖਿਆ, ਕਹਿੰਦੇ ਵੀ ਨਾਲੇ ਕੋਈ ਵੱਡੇ ਪੁਰਸ਼ ਜਾਪਦੇ ਨੇ, ਕੋਈ ਮਾਇਆ ਵੀ ਮਿਲੇਗੀ, ਤੇ ਨਾਲੇ ਏਡੇ ਵੱਡੇ ਪ੍ਰਤਾਪੀ ਪੁਰਖ ਨੇ, ਤੇ ਇਹਨਾਂ ਦੀ ਸੇਵਾ ਕਰਾਂਗਾ, ਸ਼ਾਇਦ ਮੈਨੂੰ ਕੁਝ ਹੋਰ ਵੀ ਇਨਾਮ ਮਿਲੇ।
ਕਹਿਤ ਭਇਓ ਦੀਜੈ ਫੁਰਮਾਏ।
ਅਯਾਲੀ ਇਹ ਸੋਚ ਕੇ ਨਾ ਵਿਚਾਰ ਕਰਕੇ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਜੀ ਫੁਰਮਾਓ, ਆਪ ਜੀ ਹੁਕਮ ਕਰੋ ਮੈਂ ਕੀ ਕਰ ਸਕਦਾ।
ਕਾਰਜ ਕਰੋ ਜਥਾ ਰਜਾਏ।
ਜਿਵੇਂ ਤੁਹਾਡੀ ਆਗਿਆ ਹੋਵੇਗੀ, ਜਿਵੇਂ ਤੁਹਾਡਾ ਹੁਕਮ ਹੋਵੇਗਾ, ਮੈਂ ਉਸੇ ਤਰ੍ਹਾਂ ਕਾਰਜ ਕਰਾਂਗਾ, ਜਿਹੜਾ ਕੰਮ ਕਰਨ ਨੂੰ ਕਹੋਗੇ ਕਰਾਂਗਾ।
ਮਾਨੀ ਬਾਤੋ ਕਰਿਓ ਨਿਹਾਰਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਅਯਾਲੀ ਨੇ ਸਾਡੀ ਗੱਲ ਮੰਨ ਲਈ ਹੈ, ਤੇ ਹੁਣ ਸਾਡੇ ਆਖੇ ਲੱਗ ਕੇ ਕੰਮ ਕਰ ਸਕਦਾ।
ਉਤੀ ਛਾਪ ਕਰ ਕਰੀ ਨਿਕਾਰਨ।
ਉਹ ਸਤਿਗੁਰੂ ਜੀ ਦੇ ਆਪਣੇ ਹੱਥ ਵਿੱਚ ਇੱਕ ਮੁੰਦਰੀ ਪਾਈ ਹੋਈ ਸੀ, ਬੜੀ ਕੀਮਤੀ ਛਾਪ ਸੀ ਉਹ ਮੁੰਦਰੀ ਵਿੱਚ, ਉਹ ਛਾਪ ਦੇ ਵਿੱਚ ਖਾਲਸਾ ਜੀ ਬੜਾ ਕੀਮਤੀ ਹੀਰਾ ਜੜਿਆ ਹੋਇਆ। ਸਤਿਗੁਰੂ ਜੀ ਨੇ ਕੀ ਕੀਤਾ, ਆਪਣੇ ਹੱਥ ਵਿੱਚੋਂ ਛਾਪ ਉਤਾਰੀ, ਉਹ ਜਿਹੜੀ ਛਾਪ ਆਪਣੇ ਹੱਥ ਚ ਪਾਈ ਹੋਈ ਸੀ, ਉਹ ਛਾਪ ਮਹਾਰਾਜ ਜੀ ਨੇ ਲਾਈ ਹੈ।
ਜਿਸ ਮੈਂ ਬਹੁਤ ਮੋਲ ਕੋ ਹੀਰਾ।
ਔਰ ਉਹ ਛਾਪ ਦੇ ਵਿੱਚ ਬੜਾ ਕੀਮਤੀ ਹੀਰਾ ਲੱਗਾ ਹੋਇਆ ਸੀ, ਬੜੇ ਕੀਮਤੀ, ਕਈ ਹਜ਼ਾਰਾਂ ਰੁਪਿਆਂ ਦਾ, ਕਈ ਲੱਖਾਂ ਰੁਪਿਆਂ ਦਾ ਵੀ ਕਹਿ ਲਈਏ ਤੇ ਕੋਈ ਅਤ ਕਥਨੀ ਨਹੀਂ ਹੈ, ਕਿਉਂਕਿ ਨੌਵੇਂ ਪਾਤਸ਼ਾਹ ਦੇ ਹੱਥ ਵਿੱਚ ਪਾਈ ਹੋਈ ਵਸਤੂ ਕੋਈ ਘੱਟ ਕੀਮਤੀ ਨਹੀਂ ਹੋ ਸਕਦੀ, ਬੜੀ ਕੀਮਤੀ ਵਸਤੂ ਸੀ। ਕਹਿੰਦੇ ਉਹ ਛਾਪ ਦੇ ਵਿੱਚ ਬੜਾ ਕੀਮਤੀ ਹੀਰਾ ਜੜਿਆ ਹੋਇਆ ਹੈ।
ਉਜਲ ਅਸ਼ਟ ਕੋਰ ਕਰ ਚੀਰਾ।
ਤੇ ਉਹ ਹੀਰਾ ਬੜਾ ਉਜਵਲ ਹੈ, ਬੜਾ ਚਮਕਦਾ, ਪ੍ਰਕਾਸ਼ ਕਰਦਾ, ਤੇ ਅੱਠ ਕੋਰਾਂ ਕੱਢੀਆਂ ਹੋਈਆਂ ਉਹਦੇ ਚਾਰੇ ਪਾਸੇ, ਅੱਠ ਕੋਰਾਂ ਕੱਢ ਕੇ ਕਹਿੰਦੇ ਹੀਰਾ ਬੜਾ ਸੁੰਦਰ ਨੋਕਦਾਰ ਬਣਾਇਆ ਹੋਇਆ।
ਦੇਈ ਆਲੀ ਕੋ ਤਵ ਕਰਨਾ।
ਮਹਾਰਾਜ ਜੀ ਨੇ ਉਹ ਛਾਪ, ਉਹ ਮੁੰਦਰੀ ਉਸ ਵੇਲੇ ਉਸ ਆਲੀ ਨੂੰ ਦੇ ਦਿੱਤੀ। ਉਸ ਅਯਾਲੀ ਨੂੰ ਮਹਾਰਾਜ ਜੀ ਨੇ ਮੁੰਦਰੀ ਪਕੜਾ ਦਿੱਤੀ।
ਕਹਿਓ ਬੋਰ ਲੈ ਜਾਓ ਨਗਰ ਮੈਂ।
ਮਹਾਰਾਜ ਜੀ ਕਹਿੰਦੇ ਲੈ ਭਾਈ ਇਹ ਨਗਰ ਚ ਲੈ ਜਾ, ਆ ਸਾਹਮਣੇ ਨਗਰ ਹੈ ਨਾ ਆਗਰਾ, ਸ਼ਹਿਰ ਦਾ ਤੂੰ ਬਸਿੰਦਾ, ਤੈਨੂੰ ਸ਼ਹਿਰ ਦਾ ਭੇਤ ਹੋਣਾ, ਤੈਨੂੰ ਸਾਰਾ ਕੁਝ ਪਤਾ ਹੋਣਾ ਵੀ ਕਿੱਥੇ ਕਿਹੜੀ ਦੁਕਾਨ ਹੈ, ਤੇ ਏਦਾਂ ਕਰ ਆ ਜਿਹੜੀ ਸਾਡੀ ਛਾਪ ਹੈ ਇਸ ਸ਼ਹਿਰ ਦੇ ਵਿੱਚ ਲੈ ਜਾ।
ਦੋਇ ਰਜਤਪਨ ਕੋ ਪਕਵਾਨ।
ਤੇ ਏਦਾਂ ਕਰ ਇਹ ਛਾਪ ਕਿਸੇ ਹਲਵਾਈ ਦੀ ਦੁਕਾਨ ਤੇ ਜਾ ਕੇ ਉਹਦੇ ਕੋਲੋਂ 2 ਰੁਪਈਏ ਦੇ ਪਕਵਾਨ ਲੈ ਲਏ। ਵੇਖੋ ਲੱਖਾਂ ਰੁਪਏ ਦੀ ਮਹਾਰਾਜ ਜੀ ਹਜ਼ਾਰਾਂ ਰੁਪਏ ਦੀ ਛਾਪ ਦੇ ਰਹੇ ਨੇ, ਲੀਲਾ ਆਪ ਹੀ ਰਚ ਰਹੇ ਨੇ ਆਪਣੀ ਗ੍ਰਿਫਤਾਰੀ ਦੀ। ਤੋ ਗਰੀਬਨ ਬਾਗ ਸਾਹਿਬ ਜੀ ਕਹਿੰਦੇ ਏਦਾਂ ਕਰੀਏ ਛਾਪ ਉਸ ਹਲਵਾਈ ਦੀ ਦੁਕਾਨ ਤੇ ਦੇ ਕੇ ਦੇ ਬਦਲੇ ਵਿੱਚ 2 ਰੁਪਈਏ ਦੇ ਪਕਵਾਨ ਲੈ ਲਈ, ਮਠਿਆਈ ਲੈ ਲਈ।
ਓਏ ਸਨਿਗਧ ਅਦਿਕ ਮਿਸ਼ਟਾਂ।
ਤੇ ਮਠਿਆਈ ਹੋਵੇ ਜਿਹੜੀ ਚੰਗੀ, ਸਨਿਗਧ ਵਧੀਆ ਮਿੱਠਾ ਹੋਵੇ, ਚੰਗੀ ਵਧੀਆ ਪ੍ਰਕਾਰ ਦੀ ਮਠਿਆਈ ਹੋਵੇ।
ਗਹਿਣੇ ਧਰੋ ਛਾਪ ਕੇ ਜਾਵੋ।
ਆ ਛਾਪ ਉਸ ਹਲਵਾਈ ਕੋਲ ਗਹਿਣੇ ਰੱਖ ਦੇ, ਜੋ ਪੈਸੇ ਮੰਗੇ ਨਾ ਤੇ ਆ ਗਹਿਣੇ ਰੱਖ ਦੀਏ ਛਾਪ ਉਹਦੇ ਕੋਲ ਪਈ ਰਹੇਗੀ।
ਸੋ ਅਭੀ ਪੁਰ ਤੇ ਲੈ ਆਵੋ,
ਤੇ ਹੁਣੇ ਜਾ ਇਹ ਛਾਪ ਲੈ ਜਾ, ਇਹ ਛਾਪ ਉਸ ਹਲਵਾਈ ਕੋਲ ਗਹਿਣੇ ਰੱਖ ਕੇ ਇਹਦੇ ਬਦਲੇ ਵਿਚ 2 ਰੁਪਈਏ ਦੇ ਪਕਵਾਨ, 2 ਰੁਪਈਏ ਵੀ ਉਦੋਂ ਬੜੇ ਮਾਇਨੇ ਰੱਖਦੇ ਸੀ, 2 ਰੁਪਿਆਂ ਦੀ ਮਠਿਆਈ ਤੂੰ ਸਾਡੇ ਕੋਲ ਲੈ ਆ, ਇਹ ਕੰਮ ਕਰਕੇ ਤੂੰ ਛੇਤੀ ਵਾਪਸ ਮੁੜ ਆਈ।
ਸੰਤ ਅਯਾਲੀ ਨੇ ਤਬ ਕਹਿਓ,
ਸਤਿਗੁਰੂ ਜੀ ਦੇ ਬਚਨ ਅਯਾਲੀ ਨੇ ਸੁਣੇ ਨੇ, ਤੇ ਸੁਣ ਕੇ ਅਯਾਲੀ ਉਸ ਵਕਤ ਬੋਲਿਆ,
ਮੋ ਪਰ ਜੀਰਣ ਸੋ ਚੀਰ ਸੋ ਜੀਰਣ ਹੋਏ ਰਿਹਾ।
ਕਹਿਣ ਲੱਗਾ ਮਹਾਰਾਜ ਜੀ, ਉਹਨਾਂ ਸਮਿਆਂ ਵਿਚ ਮਠਿਆਈਆਂ ਪਕਵਾਨ ਪਾਉਣ ਵਾਸਤੇ ਲੋਕ ਆਪਣੇ ਘਰਾਂ ਚੋਂ ਕੱਪੜੇ ਲੈ ਕੇ ਜਾਂਦੇ ਸੀ, ਕੱਪੜੇ ਚਾਦਰਾਂ ਉਹਨਾਂ ਵਿਚ ਉਹਨਾਂ ਨੇ ਲਪੇਟ ਕੇ ਲਿਆਉਣੀਆਂ, ਲਿਫਾਫੇ ਆਦਿਕ ਅੱਜ ਵਾਂਗਰ ਸਾਧਨ ਨਹੀਂ ਸਨ ਹੁੰਦੇ। ਕਹਿਣ ਲੱਗਾ ਮਹਾਰਾਜ ਜੀ ਵੀ ਮਠਿਆਈ ਤਾਂ ਮੈਂ ਲੈ ਆਵਾਂ, ਪਰ ਮੇਰੇ ਕੋਲ ਜਿਹੜਾ ਕੱਪੜਾ ਬੜਾ ਪੁਰਾਣਾ ਜ਼ੀਰਨ ਹੈ, ਪੁਰਾਣਾ ਕੱਪੜਾ ਤੇ ਮੈਲਾ ਵੀ ਹੈ, ਮਲੀਨ ਵੀ ਹੈ, ਇਹਦੇ ਵਿਚ ਖਾਣ ਵਾਲੀ ਵਸਤੂ ਪਾਵਾਂਗਾ ਮਠਿਆਈ ਉਹ ਗੱਲ ਚੰਗੀ ਨਹੀਂ ਲੱਗਣੀ। ਮਹਾਰਾਜ ਮੇਰਾ ਜਿਹੜਾ ਇਹ ਬਸਤਰ ਹੈ ਬੜਾ ਜ਼ੀਰਨ ਤੇ ਪੁਰਾਣਾ ਹੈ।
ਕਿਸ ਮੈਂ ਆਨੋ ਪਾਏ ਮਿਠਾਈ,
ਮਹਾਰਾਜ ਜੀ ਤੁਸੀਂ ਦੱਸੋ ਕਿਰਪਾ ਕਰਕੇ ਵੀ ਮੈਂ ਮਠਿਆਈ ਪਾ ਕੇ ਕਾਹਦੇ ਚ ਲਿਆਵਾਂਗਾ, ਜਿਹੜੇ ਪਕਵਾਨ ਤੁਸੀਂ ਲਿਆਉਣ ਨੂੰ ਕਹਿੰਦੇ ਹੋ ਉਹ ਪਕਵਾਨ ਉਹ ਮਠਿਆਈ ਮਹਾਰਾਜ ਜੀ ਮੈਂ ਕਿਸ ਕੱਪੜੇ ਚ ਪਾ ਕੇ ਲਿਆਵਾਂਗਾ।
ਆਖੀਰ ਹੈ ਲਿਓ ਤੁਮ ਖਾਏ,
ਮਹਾਰਾਜ ਜੀ ਜਿਹੜੇ ਕੱਪੜੇ ਵਿਚ ਉਹ ਮਠਿਆਈ ਚੰਗੀ ਰਹੇ ਭਲੀ ਰਹੇ ਤੇ ਤੁਸੀਂ ਵੀ ਚੰਗੇ ਢੰਗ ਨਾਲ ਤਰੀਕੇ ਨਾਲ ਖਾ ਲਵੋ, ਤੁਹਾਡੇ ਮਨ ਵਿਚ ਵੀ ਕੋਈ ਗਿਲਾਨੀ ਨਾ ਆਵੇ, ਕਿਉਂਕਿ ਮੇਰਾ ਇਹ ਕੱਪੜਾ ਤਾਂ ਬੜਾ ਪੁਰਾਣਾ ਗਿਲਾਨੀ ਵਾਲਾ, ਇਹਨੂੰ ਤਾਂ ਵੇਖ ਕੇ ਗਿਲਾਨੀ ਆਉਂਦੀ, ਇਹਦੇ ਵਿਚ ਮਠਿਆਈ ਪਾਉਂਦਾ ਚੰਗਾ ਨਹੀਂ ਲੱਗਾਂਗਾ, ਇਹੋ ਜਿਹਾ ਕੋਈ ਕੱਪੜਾ ਹੋਵੇ ਜਿਹਦੇ ਵਿਚ ਮਠਿਆਈ ਪਾ ਕੇ ਲਿਆਵਾਂ ਤੇ ਤੁਸੀਂ ਭਲੀ ਪ੍ਰਕਾਰ ਨਾਲ ਛਕ ਲਵੋ।
ਤਬ ਗੁਰ ਆਪਣੇ ਉਪਰ ਕੇਰਾ ਉਤੋ ਦੁਸ਼ਾਲਾ ਮੋਲ ਬਡੇਰਾ।
ਖਾਲਸਾ ਜੀ ਜਦੋਂ ਅਯਾਲੀ ਨੇ ਕਿਹਾ ਨਾ ਮਹਾਰਾਜ ਕੋਈ ਕੱਪੜਾ, ਤੇ ਉਸ ਵੇਲੇ 9ਵੇਂ ਪਾਤਸ਼ਾਹ ਨੇ ਆਪਣੇ ਉੱਤੇ ਇੱਕ ਬੜਾ ਕੀਮਤੀ ਦੁਸ਼ਾਲਾ ਲਿਆ ਹੋਇਆ ਸੀ, ਦੁਸ਼ਾਲਾ ਬੜਾ ਕੀਮਤੀ, ਕਹਿੰਦੇ ਮੁੱਲ ਹੀ ਕੋਈ ਨਹੀਂ ਹੋਣਾ ਉਹ ਦੁਸ਼ਾਲੇ ਦਾ, ਏਡਾ ਕੀਮਤੀ ਦੁਸ਼ਾਲਾ ਉਹਦਾ। ਮਹਾਰਾਜ ਜੀ ਆਪਣੇ ਸਰੀਰ ਤੇ ਨਾ ਬੁੱਕਲ ਮਾਰੀ ਹੋਈ ਸੀ ਦੁਸ਼ਾਲੇ ਦੀ, ਤੇ ਬੜਾ ਕੀਮਤੀ ਦੁਸ਼ਾਲਾ, ਕਹਿੰਦੇ ਜਿਹੜਾ ਬੜਾ ਬਹੁ ਮੁੱਲਾ ਦੁਸ਼ਾਲਾ ਹੈ।
ਲਿਓ ਉਤਾਰ ਦਿਓ ਕਰਤਾ ਹੈ,
ਮਹਾਰਾਜ ਜੀ ਨੇ ਆਪਣੇ ਉੱਤੋਂ ਲਾ ਲਿਆ ਉਹ ਦੁਸ਼ਾਲਾ, ਤੇ ਆਪਣੇ ਉੱਤੋਂ ਦੁਸ਼ਾਲਾ ਲਾ ਕੇ ਨਾ ਤੇ ਉਸ ਆਜੜੀ ਨੂੰ ਉਸ ਅਯਾਲੀ ਨੂੰ ਪਕੜਾ ਦਿੱਤਾ।
ਕਹਿਓ ਪਾਏ ਆਨੋ ਇਸ ਮਾਏ,
ਮਹਾਰਾਜ ਜੀ ਕਹਿੰਦੇ ਲੈ ਬਈ ਸੱਜਣਾ ਮਠਿਆਈ ਇਹਦੇ ਚ ਪਾ ਕੇ ਲੈ। 9ਵੇਂ ਪਾਤਸ਼ਾਹ ਵੀ ਜਾਣਦੇ ਸਨ ਵੀ ਨਾ ਹੁਣ ਮਠਿਆਈ ਹੋਣੀ ਹੈ, ਨਾ ਇਹ ਦੁਸ਼ਾਲਾ ਆਉਣਾ ਤੇ ਨਾ ਇਹ ਮੁੰਦਰੀ ਵਾਪਸ ਮੁੜਨੀ, ਇਹ ਤਾਂ ਆਪਣੀ ਲੀਲਾ ਸੀ ਉਹਨਾਂ ਦੀ। ਮਹਾਰਾਜ ਜੀ ਕਹਿੰਦੇ ਲੈ ਬਈ ਆਹ ਕੱਪੜਾ ਲੈ ਜਾ, ਇਹਦੇ ਵਿੱਚ ਉਹ ਮਠਿਆਈ ਉਹ ਪਕਵਾਨ ਪਾ ਕੇ ਲੈ ਆਈ।
ਬਿਲਮ ਨਾ ਕੀਜੈ ਗਮਨੋ ਪੁਰ ਮੈਂ,
ਤੇਰੀ ਨਾ ਲਾ ਹੁਣ, ਜਿੰਨਾ ਛੇਤੀ ਹੋ ਸਕਦਾ ਤੂੰ ਨਗਰ ਵਿੱਚ ਚਲਾ ਜਾ।
ਜਾਏ ਖਰੀਦਨ ਸੰਕੋਰ ਮੈਂ,
ਜਾ ਕੇ ਨਿਰਸ਼ੰਕ ਹੋ ਕੇ ਸ਼ੰਕੇ ਤੋਂ ਰਹਿਤ ਹੋ ਕੇ ਹਲਵਾਈ ਦੀ ਦੁਕਾਨ ਤੇ ਜਾ ਕੇ ਮਠਿਆਈ ਦੀ ਦੁਕਾਨ ਤੇ ਜਾ ਕੇ ਇਹ ਮਠਿਆਈ ਖਰੀਦ ਕੇ ਛੇਤੀ ਲਿਆ ਕੇ ਆਉਣਾ ਕਰ।
ਪਤੀ ਕਾਮਰੀ ਬਿਖੈ ਛਪਾਏ,
ਕਹਿੰਦੇ ਉਹ ਜਿਹੜਾ ਦੁਸ਼ਾਲਾ ਸੀ ਤੇ ਉਹ ਮੁੰਦਰੀ ਇਹਦੀ ਜਿਹੜੀ ਪਾਟੀ ਜੀ ਕੰਬਲੀ ਸੀ ਇਹਨੂੰ ਉਹਦੇ ਚ ਲੁਕਾ ਲਈ, ਉਹ ਛਾਪ ਕੀਮਤੀ ਹੱਥ ਚ ਫੜ ਕੇ ਨੀ ਲੈ ਕੇ ਗਿਆ, ਲੁਕਾ ਲਈ। ਉਹ ਫਟੀ ਦੀ ਜਿਹੜੀ ਕੰਬਲੀ ਸੀ ਨਾ ਅਯਾਲੀ ਦੇ ਕੋਲ ਉਹਦੇ ਵਿੱਚ ਉਹ ਮੁੰਦਰੀ ਤੇ ਦੁਸ਼ਾਲਾ ਲੁਕਾ ਕੇ ਲੈ ਤੁਰਿਆ।
ਚਲਿਓ ਅਯਾਲੀ ਪੁਰ ਦਿਸ਼ਤਾਏ,
ਅਯਾਲੀ ਬੜੀ ਕਾਹਲੀ ਨਾਲ ਟੁਰਦਾ ਟੁਰਦਾ ਨਗਰ ਵੱਲ ਚੱਲ ਪਿਆ।
ਮਤੀ ਦਾ ਸਿਰ ਦੋਰ ਦੀਵਾਨ,
ਅਯਾਲੀ ਚਲਾ ਗਿਆ। ਇਧਰ ਦੀਵਾਨ ਭਾਈ ਮਤੀ ਦਾਸ ਉਹ ਸਤਿਗੁਰਾਂ ਤੋਂ ਕੁਝ ਦੂਰੀ ਤੇ ਬੈਠੇ ਵੇਖ ਰਹੇ ਸੀ ਕਿ 9ਵੇਂ ਪਾਤਸ਼ਾਹ ਮਹਾਰਾਜ ਜੀ ਇਹ ਕਰ ਕੀ ਰਹੇ ਨੇ। ਭਾਈ ਮਤੀ ਦਾਸ ਜੀ ਸਤਿਗੁਰਾਂ ਤੋਂ ਕੁਝ ਦੂਰੀ ਤੇ ਬੈਠੇ ਮਹਾਰਾਜ ਜੀ ਦਾ ਇਹ ਕੌਤਕ ਵੇਖ ਰਹੇ ਨੇ।
ਏਕ ਕਿਰਿਆ ਕੀ ਇਹ ਕਿਰਪਾ ਨਿਦਾਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਕਿਰਿਆ ਕੀਤੀ ਹੋਈ ਕਿਰਪਾ ਨਿਧਾਨ, ਸਤਿਗੁਰਾਂ ਦਾ ਇਹ ਕੀਤਾ ਹੋਇਆ ਕੌਤਕ ਉਹ ਭਾਈ ਮਤੀ ਦਾਸ ਜੀ ਨੇ ਵੇਖਿਆ ਹੈ।
ਆਏ ਸਮੀਪ ਬੁਝਬੋ ਕੀਨ,
ਭਾਈ ਸਾਹਿਬ ਕੋਲ ਰਿਹਾ ਨਹੀਂ ਗਿਆ, ਉਹਨਾਂ ਆਖਿਆ ਵੀ ਸਤਿਗੁਰਾਂ ਨੂੰ ਪੁੱਛਾਂ ਤਾਂ ਸਹੀ ਮਹਾਰਾਜ ਜੀ ਕਰ ਕੀ ਰਹੇ ਨੇ, ਭਾਈ ਮਤੀ ਦਾਸ ਜੀ ਸਤਿਗੁਰਾਂ ਦੇ ਕੋਲ ਆਏ ਤੇ ਕੋਲ ਆ ਕੇ ਮਹਾਰਾਜ ਜੀ ਨੂੰ ਪੁੱਛਣ ਲੱਗੇ,
ਕਹਾਂ ਰੰਕ ਕੋ ਕਰ ਤੁਮ ਦੀਨ।
ਮਹਾਰਾਜ ਜੀ, ਗਰੀਬ ਨਵਾਜ ਜੀ, ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਜਿਹੜਾ ਰੰਕ ਆਇਆ ਸੀ, ਪਤਾ ਨੀ ਕੌਣ ਸੀ ਰਸਤੇ ਚ ਆਉਣ ਵਾਲਾ, ਕੌਣ ਅਯਾਲੀ ਸੀ, ਕੌਣ ਆਜੜੀ ਸੀ। ਮਹਾਰਾਜ ਜੀ, ਇਹਨੂੰ ਆਪ ਜੀ ਨੇ ਕੀ ਦਿੱਤਾ ਹੈ?
ਕਹਾਂ ਪਟਿਓ ਕਿਆ ਲਿਆ ਮਨ ਕੀ ਕਰੇ।
ਮਹਾਰਾਜ ਜੀ, ਇਹਨੂੰ ਕਿੱਥੇ ਭੇਜਿਆ ਤੇ ਕੀ ਲੈਣ ਵਾਸਤੇ ਗਿਆ? ਆਪਣੀਆਂ ਬੱਕਰੀਆਂ ਵੀ ਉਹ ਇੱਥੇ ਛੱਡ ਗਿਆ। ਮਹਾਰਾਜ, ਉਹਨੂੰ ਆਪ ਜੀ ਨੇ ਕਿੱਥੇ ਭੇਜਿਆ ਤੇ ਕੀ ਲਿਆਉਣ ਵਾਸਤੇ ਗਿਆ?
ਗਮਨਿਓ ਨਗਰ ਛਿਪਰਤਾ ਧਰੇ।
ਬੜੀ ਕਾਹਲੀ ਨਾਲ, ਬੜੀ ਤੇਜ਼ੀ ਦੇ ਨਾਲ ਇਹ ਨਗਰ ਵਾਲੇ ਪਾਸੇ ਨੂੰ ਕਾਹਲੀ ਨਾਲ ਦੌੜਿਆ ਜਾ ਰਿਹਾ, ਕਾਹਲੀ ਨਾਲ ਤੁਰਿਆ ਜਾ ਰਿਹਾ।
ਸੁਣ ਸਤ ਗੁਰ ਤੇ ਸਕਲ ਬਤਾਏ, ਹਮਕੋ ਛੁਦਾ ਲਗੀ ਅਧਕਾਏ।
ਜਦੋਂ ਭਾਈ ਮਤੀ ਦਾਸ ਜੀ ਨੇ ਸਤਿਗੁਰਾਂ ਨੂੰ ਪੁੱਛਿਆ ਤੇ ਸੁਣ ਕੇ ਨੌਵੇਂ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਆਖਿਆ ਦੀਵਾਨ ਜੀ, ਸਾਨੂੰ ਭੁੱਖ ਲੱਗੀ ਹੋਈ ਸੀ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਦੀਵਾਨ ਭਾਈ ਮਤੀ ਦਾਸ ਜੀ, ਸਾਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ,
ਕੁਛ ਪਕਵਾਨ ਮੰਗਾਵਨ ਠਾਨਾ।
ਅਸੀਂ ਉਹ ਅਯਾਲੀ ਨੂੰ ਨਗਰ ਵਿੱਚ ਭੇਜ ਕੇ ਨਾ ਉਹਦੇ ਕੋਲੋਂ ਕੁਝ ਪਕਵਾਨ ਮੰਗਾਏ ਨੇ, ਕੁਝ ਮਠਿਆਈ ਮੰਗਵਾਈ ਹੈ।
ਤੁਮ ਵੀ ਛੁਦਲ ਕੀਜੀਏ ਖਾਨਾ।
ਤੁਹਾਨੂੰ ਵੀ ਭੁੱਖ ਲੱਗੀ ਹੋਣੀ ਹੈ, ਸਾਡੇ ਨਾਲ ਹੀ ਤੁਸੀਂ ਟੁਰਦੇ ਆਏ ਹੋ ਸਫ਼ਰ ਦੇ ਵਿੱਚ, ਤੇ ਮਠਿਆਈ ਆਉਂਦੀ ਹੈ, ਪਕਵਾਨ ਆਉਂਦੇ ਨੇ, ਨਾਲੇ ਅਸੀਂ ਛਕਾਂਗੇ, ਨਾਲੇ ਤੁਹਾਨੂੰ ਛਕਾਵਾਂਗੇ, ਇਸ ਕਰਕੇ ਅਸੀਂ ਉਸ ਅਯਾਲੀ ਨੂੰ ਪਕਵਾਨ ਲੈਣ ਵਾਸਤੇ ਭੇਜਿਆ ਹੈ।
ਮਤੀ ਦਾਸ ਬੋਲਿਓ ਕਰ ਜੋਰ।
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਭਾਈ ਮਤੀ ਦਾਸ ਜੀ ਹੱਥ ਜੋੜ ਕੇ ਬੋਲੇ,
ਮੁਝ ਟਿਗ ਹੋਤੋ ਰਜਤ ਬਣ ਔਰ।
ਭਾਈ ਸਾਹਿਬ ਕਹਿਣ ਲੱਗੇ, ਸਤਿਗੁਰੂ ਜੀ, ਮੇਰੇ ਕੋਲ ਰੁਪਈਏ ਸੀ, ਮੇਰੇ ਕੋਲ ਰੁਪਈਆਂ ਦੀ ਥੈਲੀ ਪਈ ਆ, ਚਾਂਦੀ ਦੇ ਰੁਪਈਏ, ਮਹਾਰਾਜ ਜੀ ਉਹ ਮੇਰੇ ਕੋਲ ਹਨ।
ਸੋ ਪੱਠ ਦੇ ਤੂੰ ਛਾਪ ਕਿਉਂ ਦੇ?
ਮਹਾਰਾਜ ਜੀ, ਮੈਨੂੰ ਨੀ ਇਸ ਗੱਲ ਦੀ ਸਮਝ ਆਈ ਕਿ ਇੰਨੇ ਹਜ਼ਾਰਾਂ ਰੁਪਈਏ ਦੀ ਕੀਮਤੀ ਮੁੰਦਰੀ ਤੁਸੀਂ ਆਪਣੀ ਛਾਪ ਲਾ ਕੇ ਉਹਨੂੰ ਦੇ ਦਿੱਤੀ ਹੈ, 2 ਰੁਪਈਏ ਦੀ ਮਠਿਆਈ ਪਕਵਾਨ ਲਿਆਉਣ ਵਾਸਤੇ ਤੁਸੀਂ ਮੈਨੂੰ ਆਗਿਆ ਕਰਦੇ, ਮੈਂ 2 ਰੁਪਈਏ ਕੱਢ ਕੇ ਦੇ ਦੇਣੇ ਸੀ, ਮੇਰੇ ਕੋਲ ਰੁਪਈਆਂ ਦੀ ਥੈਲੀ ਭਰੀ ਪਈ ਹੈ, ਮਹਾਰਾਜ ਆਪ ਜੀ ਆਗਿਆ ਕਰਦੇ, ਮੈਂ ਰੁਪਈਏ ਦੇ ਦਿੰਦਾ, ਆਪ ਜੀ ਨੇ ਛਾਪ ਕਾਹਨੂੰ ਦਿੱਤੀ ਹੈ?
ਜਿਸ ਮੈਂ ਬਜਰ ਮੋਲ ਬੋ ਮਏ।
ਮਹਾਰਾਜ ਜੀ, ਫਿਰ ਉਹ ਛਾਪ ਵੀ ਕੋਈ ਸਧਾਰਨ ਛਾਪ ਨਹੀਂ ਸੀ, ਉਹਦੇ ਵਿੱਚ ਬੜੀ ਕੀਮਤੀ ਮਹਾਰਾਜ ਜੀ ਹੀਰਾ ਜੜਿਆ ਹੋਇਆ, ਬੜਾ ਕੀਮਤੀ ਹੀਰਾ ਉਸ ਛਾਪ ਦੇ ਵਿੱਚ ਜੜਿਆ ਹੋਇਆ।
ਬਹੁਤ ਦੁਸ਼ਾਲਾ ਬਿਗਰਾ ਰੰਗ।
ਫਿਰ ਮਹਾਰਾਜ ਜੀ, ਤੁਸੀਂ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਪਕਵਾਨ ਪਾ ਕੇ ਲਿਆਉਣ ਵਾਸਤੇ ਆਪਣਾ ਦੁਸ਼ਾਲਾ ਲਾ ਕੇ ਦੇ ਦਿੱਤਾ। ਮਹਾਰਾਜ, ਜਦੋਂ ਉਹਦੇ ਵਿੱਚ ਦੁਸ਼ਾਲੇ ਚੋਂ ਪਕਵਾਨ ਪਾਏਗਾ ਤੇ ਦੁਸ਼ਾਲੇ ਦਾ ਰੰਗ ਵਿਗੜ ਜਾਏਗਾ, ਦੁਸ਼ਾਲੇ ਦਾ ਰੰਗ ਖਰਾਬ ਹੋ ਜਾਏਗਾ।
ਰਹਿਣ ਅਸ ਜੋ ਪੈਰੋ ਅੰਗ।
ਮਹਾਰਾਜ, ਉਹ ਦੁਸ਼ਾਲਾ ਤਾਂ ਤੁਹਾਡੇ ਮੁੜ ਕੇ ਉੱਤੇ ਲੈਣ ਜੋਗਾ ਨਹੀਂ ਰਹਿਣਾ, ਇੰਨਾ ਕੀਮਤੀ ਦੁਸ਼ਾਲਾ, ਹਜ਼ਾਰਾਂ ਰੁਪਈਏ ਦਾ ਤਾਂ ਦੁਸ਼ਾਲਾ ਹੀ ਸੀ। ਤੇ ਮਹਾਰਾਜ ਜੀ, ਉਹ ਦੁਸ਼ਾਲੇ ਵਿੱਚ ਜਦੋਂ ਮਠਿਆਈ ਪਾ ਕੇ ਲਿਆਏਗਾ, ਮਠਿਆਈ ਨਾਲ ਉਹ ਦੁਸ਼ਾਲਾ ਖਰਾਬ ਹੋ ਜਾਏਗਾ ਔਰ ਮੁੜ ਕੇ ਆਪ ਜੀ ਦੇ ਸਰੀਰ ਤੇ ਪਹਿਰਨ ਯੋਗ ਨਹੀਂ ਰਹੇਗਾ।
ਅਪਰ ਬਸਤਰ ਲੈ ਕਰ ਸਿੱਖ ਜਾਤੇ, ਅਨੰਤ ਛਿਪਰ ਜਥਾ ਰੁਚ ਖਾਤੇ।
ਮਹਾਰਾਜ ਜੀ, ਅਸੀਂ ਤੁਹਾਡੇ ਸਾਰੇ ਸਿੱਖ ਬੈਠੇ ਆ, ਇਹਨਾਂ ਵਿੱਚੋਂ ਕਿਸੇ ਸਿੱਖ ਨੇ ਜਾਣਾ ਸੀ ਕੋਈ ਹੋਰ ਕੱਪੜਾ ਲੈ ਕੇ, ਬਸਤਰ ਲੈ ਕੇ, ਤੇ ਬੜੀ ਛੇਤੀ ਦੇ ਨਾਲ ਉਹ ਅਯਾਲੀ ਨਾਲੋਂ ਵੀ ਪਹਿਲਾਂ ਅਸੀਂ ਜਾ ਕੇ ਨਗਰ ਚੋਂ ਪਕਵਾਨ ਖਰੀਦ ਲਿਆਉਣੇ ਸਨ, ਮਠਿਆਈ ਖਰੀਦ ਲਿਆਉਣੀ ਸੀ।
ਸੁਣ ਗੁਰ ਕਹਿਓ ਬਿਲਮੀ ਮਲਾਗਤ।
ਜਦੋਂ ਮਹਾਰਾਜ ਜੀ ਨੂੰ ਭਾਈ ਮਤੀ ਦਾਸ ਨੇ ਬਚਨ ਕਹੇ ਤੇ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਤੀ ਦਾਸ ਜੀ, ਜੇ ਆ ਸਾਰਾ ਕੰਮ ਕਰਨ ਲੱਗਦੇ ਨਾ, ਤੁਹਾਡੇ ਕੋਲੋਂ ਰੁਪਈਏ ਲੈਂਦੇ, ਫਿਰ ਤੁਹਾਡੇ ਕੋਲੋਂ ਕੱਪੜਾ ਲੈਂਦੇ, ਇਹ ਕੰਮ ਕਰਦਿਆਂ ਦੇਰੀ ਲੱਗ ਜਾਣੀ ਸੀ, ਏਦਾਂ ਕੁਝ ਦੇਰ ਲੱਗ ਜਾਣੀ ਸੀ।
ਹੋਰ ਮੈਂ ਗਿਆ ਤਾਂ ਭੇਜਿਓ ਭਗਤ।
ਨਾਲੇ ਤੁਹਾਡੇ ਚੋਂ ਕਿਸੇ ਸਿੱਖ ਨੂੰ ਭੇਜ ਦੇ, ਤੇ ਤੁਸੀਂ ਕਿਹੜਾ ਇਹ ਨਗਰ ਦੇ ਭੇਤੀ ਹੋ, ਪਹਿਲੀ ਵਾਰ ਤੁਸੀਂ ਇੱਥੇ ਆਏ ਹੋ, ਤੁਸੀਂ ਪੁੱਛਦਿਆਂ ਪਛਾਣਦਿਆਂ ਜਾਣਾ ਸੀ ਬਾਜ਼ਾਰ ਵਿੱਚ ਵੀ ਕਿੱਥੇ ਮਠਿਆਈ ਦੀ ਦੁਕਾਨ ਹੋਵੇਗੀ। ਅਸੀਂ ਅਯਾਲੀ ਨੂੰ ਤਾਂ ਭੇਜਿਆ ਕਿ ਉਹ ਇਸ ਨਗਰ ਦਾ ਭੇਤੀ ਹੈ, ਉਹ ਇਸ ਨਗਰ ਦਾ ਜਾਣੂ, ਇਸ ਨਗਰ ਦਾ ਰਹਿਣ ਵਾਲਾ ਹੈ।
ਖੁਰਜੀ ਖੋਲ ਰਜਤ ਬਣ ਲੇਤ।
ਜੇ ਤੁਸੀਂ ਆਪਣੀ ਖੁਰਜੀ ਜਿੰਨੇ ਨੂੰ ਖੋਲ ਦੇ, ਖੁਰਜੀ ਖੋਲ ਕੇ ਉਹਦੇ ਵਿੱਚੋਂ ਰੁਪਈਏ ਕੱਢਦੇ, ਉਹਦੇ ਵਿੱਚ ਟਾਈਮ ਲੱਗਣਾ ਸੀ।
ਸਿੱਖ ਸੁਚੇਤ ਕਰ ਤਿਸ ਕੋ ਦੇਤ,
ਫਿਰ ਕਿਸੇ ਸਿੱਖ ਨੂੰ ਸਾਵਧਾਨ ਕਰਕੇ ਅਸੀਂ ਮਠਿਆਈ ਲਿਆਉਣ ਵਾਸਤੇ ਨਾਲ ਭੇਜਦੇ, ਇਹਦੇ ਵਿੱਚ ਵੀ ਟਾਈਮ ਲੱਗਣਾ ਸੀ, ਸਮਾਂ ਲੱਗਣਾ ਸੀ।
ਗਰੀਬ ਬਾਜ਼ਾਰ ਨਹੀਂ ਜਨੇਰਾ,
ਤੁਸੀਂ ਤੁਹਾਡੇ ਵਿੱਚੋਂ ਤਾਂ ਕਿਸੇ ਨੇ ਨਾ ਕੋਈ ਸ਼ਹਿਰ ਦੀ ਗਲੀ ਵੇਖੀ ਹੈ, ਨਾ ਇਸ ਸ਼ਹਿਰ ਦਾ ਕੋਈ ਬਾਜ਼ਾਰ ਤੁਹਾਡੇ ਚੋਂ ਕਿਸੇ ਨੇ ਵੇਖਿਆ।
ਆਵਤ ਜਾਤੇ ਲਾਗਤ ਦੇਰਾ,
ਤੁਹਾਨੂੰ ਆਉਂਦਿਆਂ ਜਾਂਦਿਆਂ ਦੇਰੀ ਲੱਗਣੀ ਸੀ, ਜਾਣ ਤੇ ਵੀ ਸਮਾਂ ਲੱਗਣਾ ਸੀ, ਪੁੱਛਦਿਆਂ ਪੁਛਾਉਂਦਿਆਂ ਫਿਰ ਆਉਂਦਿਆਂ ਵੀ ਦੇਰੀ ਲੱਗਣੀ ਸੀ।
ਬਾਕਿਆ ਪੂਰਬ ਗੁਰ ਕੋ ਸੁਣ ਕੇ,
ਸਤਿਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਪਹਿਲਾਂ ਕਦੇ ਨਹੀਂ ਸੀ ਕਹੇ ਕਿ ਮਹਾਰਾਜ ਜੀ ਨੇ ਕਦੇ ਕਿਹਾ ਹੋਵੇ ਕਿ ਸਾਨੂੰ ਭੁੱਖ ਲੱਗੀ ਹੈ। ਇਹ ਬਚਨ ਨੌਵੇਂ ਪਾਤਸ਼ਾਹ ਨੇ ਕਦੇ ਕਹੇ ਹੀ ਨਹੀਂ ਸੀ। ਅੱਜ ਪਹਿਲੀ ਵਾਰ ਮਹਾਰਾਜ ਜੀ ਦੇ ਮੁਖਾਰ ਬਿੰਦ ਚੋਂ ਇਹ ਬਚਨ ਭਾਈ ਮਤੀ ਦਾਸ ਜੀ ਨੇ ਸੁਣੇ ਤੇ ਸੁਣ ਕੇ ਹੈਰਾਨ ਹੋਏ ਕਿ ਅੱਗੇ ਤਾਂ ਕਦੇ ਸਤਿਗੁਰਾਂ ਨੇ ਅੱਗੇ ਵੀ ਕਈ ਨਗਰਾਂ ਦੇ ਵਿੱਚ ਮਹਾਰਾਜ ਜੀ ਡੇਰਾ ਕਰਦੇ ਨੇ, ਕਈ ਥਾਵਾਂ ਤੇ ਉਤਰਦੇ ਨੇ, ਅੱਗੇ ਤਾਂ ਕਦੇ ਨਹੀਂ ਇਹ ਬਚਨ ਆਖੇ ਵੀ ਅਸੀਂ ਮਠਿਆਈ ਖਾਣੀ ਹੈ, ਸਾਨੂੰ ਪਕਵਾਨ ਲਿਆ ਕੇ ਦਿਓ। ਅੱਜ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਭਾਈ ਮਤੀ ਦਾਸ ਜੀ ਸੁਣ ਸੁਣ ਕੇ ਮਹਾਰਾਜ ਜੀ ਦੇ ਬਚਨ। ਅਪੂਰਬ ਦਾ ਮਤਲਬ ਜੋ ਪਹਿਲੀ ਵਾਰ ਕਹੇ ਗਏ ਹੋਣ, ਇਸ ਤਰ੍ਹਾਂ ਦੇ ਬਚਨ ਪਹਿਲੀ ਵਾਰ ਕਹੇ ਹੋਏ ਮਹਾਰਾਜ ਜੀ ਦੇ ਸੁਣੇ ਨੇ।
ਤੂਸ਼ਣ ਠਾਨ ਰਹੋ ਮਨ ਗੁਣ ਕੈ,
ਮਨ ਵਿੱਚ ਸੁਣ ਕੇ ਭਾਈ ਸਾਹਿਬ ਚੁੱਪ ਰਹੇ, ਸਮਝ ਗਏ ਵੀ ਇਹਦੇ ਵਿੱਚ ਸਤਿਗੁਰਾਂ ਦੀ ਕੋਈ ਆਪਣੀ ਰਮਜ ਕੰਮ ਕਰ ਰਹੀ ਹੈ ਤੇ ਸਤਿਗੁਰਾਂ ਦੀ ਇਸ ਰਮਜ ਵਿੱਚ ਅਸੀਂ ਦਖਲ ਅੰਦਾਜ਼ੀ ਕਰੀਏ ਇਹ ਸਾਡੇ ਲਈ ਯੋਗ ਨਹੀਂ। ਅੱਜ ਦਾ ਕੋਈ ਸਿੱਖ ਹੁੰਦਾ ਤੇ ਸ਼ਾਇਦ ਬਹਿਸਬਾਜ਼ੀ ਚ ਪੈ ਜਾਂਦਾ, ਮਹਾਰਾਜ ਜੀ ਅੱਗੇ ਨਹੀਂ ਅਸੀਂ ਜਾਂਦੇ ਪਿੰਡਾਂ ਨਗਰਾਂ ਵਿੱਚ, ਇੱਥੇ ਕੋਈ ਪਹਿਲੀ ਵਾਰ ਜਾਣਾ ਸੀ। ਪਰ ਉਹ ਸਿੱਖ ਬੜੇ ਸਿਆਣੇ ਤੇ ਸੂਝਵਾਨ ਸਨ ਤੇ ਦੀਵਾਨ ਭਾਈ ਮਤੀ ਦਾਸ ਗੁਰੂ ਘਰ ਦੇ ਮਹਾਨ ਸਿੱਖ ਨੇ, ਉਹਨਾਂ ਆਖਿਆ ਸੁਣ ਕੇ ਚੁੱਪ ਕਰ ਗਏ। ਮੁੜ ਕੇ ਅੱਗੋਂ ਭਾਈ ਮਤੀ ਦਾਸ ਜੀ ਨੇ ਕੋਈ ਸਵਾਲ ਨਹੀਂ ਕੀਤਾ, ਕੋਈ ਜਵਾਬ ਨਹੀਂ ਦਿੱਤਾ।
ਇਹਨੂੰ ਕਈ ਨਾ ਕਬੂ ਐਸੇ
ਸੋਚ ਤਾਂ ਰਹੇ ਨੇ ਮਨ ਦੇ ਵਿੱਚ, ਮਨ ਹੀ ਸੋਚ ਰਹੇ ਨੇ ਕਿ ਅੱਗੇ ਤਾਂ ਸਤਿਗੁਰਾਂ ਨੇ ਕਦੇ ਇਸ ਤਰ੍ਹਾਂ ਦਾ ਬਚਨ ਨਹੀਂ ਕੀਤਾ।
ਕਹਾਂ ਛੁਦਾਰ ਬੋਲੇ ਕੈਸੇ,
ਕਦੇ ਮਹਾਰਾਜ ਜੀ ਨੇ ਜ਼ਿਕਰ ਹੀ ਨਹੀਂ ਕੀਤਾ ਵੀ ਸਾਨੂੰ ਭੁੱਖ ਲੱਗੀ। ਅੱਜ ਕਹਿੰਦੇ ਨੇ ਵੀ ਸਾਨੂੰ ਭੁੱਖ ਲੱਗੀ ਹੈ, ਇਸ ਕਰਕੇ ਕਾਹਲੀ ਨਾਲ ਭੇਜਿਆ। ਅੱਗੇ ਅੱਜ ਤੋਂ ਪਹਿਲਾਂ ਤਾਂ ਕਦੇ ਨੀ ਕਿਹਾ ਕਿ ਸਾਨੂੰ ਭੁੱਖ ਲੱਗੀ ਹੈ।
ਕੋ ਜਾਣੇ ਕਿਆ ਰਚਨਾ ਰਚੇ,
ਕੌਣ ਜਾਣੇ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਦੀ ਰਚਨਾ ਰਚ ਰਹੇ, ਕੋਈ ਸਮਝ ਨਹੀਂ ਆ ਰਹੀ। ਕੌਣ ਜਾਣੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੀ ਰਚਨਾ ਰਚ ਰਹੇ ਨੇ, ਕੀ ਖੇਡ ਵਰਤਾ ਰਹੇ ਨੇ, ਇਹ ਕੋਈ ਨਹੀਂ ਜਾਣਦਾ।
ਦਈ ਛਾਪ ਹੀਰਾ ਵਿੱਚ ਖਚੇ,
ਕਹਿੰਦੇ ਇੰਨੀ ਕੀਮਤੀ ਛਾਪ ਦੇ ਦਿੱਤੀ ਜਿਹਦੇ ਚ ਹੀਰਾ ਲੱਗਾ ਹੋਇਆ, ਹੀਰਾ ਜੜਿਆ ਹੋਇਆ।
ਬਿਸਮਤ ਸਿੱਕਨ ਸੰਗ ਸੁਣਾਏ, ਸਤਿਗੁਰ ਫੇਰਿਓ ਅਪਰ ਸੁਭਾਏ।
ਉਸ ਵੇਲੇ ਹੈਰਾਨੀ ਨਾਲ ਭਾਈ ਮਤੀ ਦਾਸ ਜੀ ਨਾਲ ਦੇ ਸਿੱਖਾਂ ਨੂੰ ਵੀ ਜਾ ਕੇ ਕਹਿੰਦੇ ਵੇਖੋ ਜੀ ਸਤਿਗੁਰੂ ਜੀ ਨੇ ਆਹ ਲੀਲਾ ਵਰਤਾਈ, ਪਤਾ ਨਹੀਂ ਮਹਾਰਾਜ ਜੀ ਦੇ ਹਿਰਦੇ ਵਿੱਚ ਹੁਣ ਕੀ ਫੁਰਨਾ ਫੁਰਿਆ, ਕੀ ਖਿਆਲ ਆਇਆ ਹੈ।
ਬੰਦ ਤੁਰੰਗ ਤਰੋਵਰ ਸਾਥ,
ਉਸ ਵੇਲੇ ਘੋੜੇ ਜਿਹੜੇ ਸਨ ਉਹ ਸਾਰੇ ਦਰਖਤਾਂ ਦੇ ਨਾਲ ਬੱਧੇ ਹੋਏ ਨੇ।
ਬੈਠੇ ਆਏ ਸਕਲ ਸਿਗਨਾਥ,
ਜਿੰਨੇ ਸਿੱਖ ਸੀ ਘੋੜਿਆਂ ਨੂੰ ਬੰਨ ਕੇ ਨਾ ਆਪਣੇ ਆਪਣੇ ਘੋੜਿਆਂ ਨੂੰ ਦਰਖਤਾਂ ਨਾਲ, ਤੇ ਫਿਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠ ਗਏ।
ਸ੍ਰੀ ਮੁਖ ਤੇ ਐਸੇ ਫੁਰਮਾਏ, ਰਈਆ ਪਿਕਤ ਅਜਾ ਸਮਦਾਏ।
ਸਤਿਗੁਰੂ ਜੀ ਕਈ ਜਾਂਦੇ ਨੇ ਸਿੱਖਾਂ ਨੂੰ, ਕਹਿੰਦੇ ਭਾਈ ਸਿੱਖੋ ਆ ਬੱਕਰੀਆਂ ਦਾ ਖਿਆਲ ਰੱਖਿਆ ਜੇ, ਨਾ ਕਿਤੇ ਨੱਠ ਜਾਣ। ਨੌਵੇਂ ਪਾਤਸ਼ਾਹ ਬਿਰਾਜਮਾਨ ਨੇ ਤੇ ਸਿੱਖ ਵੀ ਕੋਲ ਨੇ, ਤੇ ਮਹਾਰਾਜ ਜੀ ਸਿੱਖਾਂ ਨੂੰ ਕਹੀ ਜਾਂਦੇ ਬਈ ਆ ਬੱਕਰੀਆਂ ਦਾ ਖਿਆਲ ਰੱਖਿਆ ਜੇ, ਕਿਤੇ ਇਹ ਨਾ ਦੌੜ ਜਾਣ, ਅਸੀਂ ਬਚਨ ਕੀਤਾ ਹੋਇਆ ਆਲੀ ਦੇ ਨਾਲ ਆਜੜੀ ਦੇ ਨਾਲ।
ਚਲੀ ਨਾ ਜਾਏ ਗਰੀਬ ਆਲੇ,
ਕਿਉਂਕਿ ਆਯਾਲੀ ਬਚਾਰਾ ਬੜਾ ਗਰੀਬ ਹੈ, ਉਹਦੀਆਂ ਇਹ ਬੱਕਰੀਆਂ ਨਾ ਚਲੀਆਂ ਜਾਣ, ਉਹਦਾ ਤਾਂ ਰੋਜ਼ਗਾਰ ਇਹੀ ਹੈ, ਇਹਦੇ ਨਾਲ ਹੀ ਇਹਨਾਂ ਦੇ ਆਸਰੇ ਰੋਜੀ ਰੋਟੀ ਖਾਂਦਾ ਹੈ, ਤੇ ਆਹ ਬੱਕਰੀਆਂ ਕਿਤੇ ਚਲੀਆਂ ਨਾ ਜਾਣ ਕਿਉਂਕਿ ਆਯਾਲੀ ਗਰੀਬ ਹੈ।
ਆਵਤ ਲੱਗ ਸਭ ਰੱਖੋ ਸੰਭਾਲੇ,
ਜਦੋਂ ਤੱਕ ਉਹ ਆਯਾਲੀ ਵਾਪਸ ਨੀ ਨਾ ਆਉਂਦਾ ਉਦੋਂ ਤੱਕ ਤੁਸੀਂ ਇਹਨਾਂ ਦੀ ਸੰਭਾਲ ਕਰਕੇ ਰੱਖਣੀ ਹੈ।
तब सिख न मानियो कर जोर।
महाराज जी दे बचन सुन के सिखा ने आख्या महाराज सत बचन, सत बचन कह के सिख महाराज जी दा बचन पाल रहे ने।
सिख तेरे अजा की ओर।
उना बकरियां वल वेख दे रहे सिख, उना बकरियां नू किते दूर नहीं जान दिता, बाग दे विच ही अपने कोल ही उना नू घेर के रखिया।
अब आली को जो बिरतांत सुनिए गन श्रोता वकदात।
ये ता इधर सतगुरां दा बिरतांत सी, उधर अयाली दा बिरतांत सुनो, जेड़ा बाजार गया होया महाराज जी दी छाप ते दुशाला लेके, मठियाई लैण वास्ते, पकवान लैण वास्ते, हुण ओदा बिरतांत सुनो के ओदे नाल की वरती ते की बीतिया।
लेकर छाप दुशाला गयो,
दुशाला ते बड़ी कीमती सतगुरां दी छाप ओ लेके अयाली बाजार विच गया।
बड़े बाजार प्रवेशित भयो,
बड़ा वड्डा बाजार सी आगरे शहर दा, उस बाजार दे विचो प्रवेश कर गया।
देखी जाए हाथ हलवाए,
जाके एक हलवाई दी दुकान वेखी, बड़ी बड़ी दुकान सी हलवाई दी, ओ दुकान जाके इस अयाली ने वेखी है।
ये नाना विद ब्रिंद मिठाई,
उसे नाना प्रकार दिया मठियाईया पनिया पईया, पकवान बने पए हुए ने।
अरे हुए कर हाथी उभारा,
जाके खलो के अयाली ने उस हलवाई दी दुकान ते अपना हाथ उभारिया, हाथ बार कढ़िया कंबली विचों।
सीत मुंदरी बचनी उचारा,
जड़ी सतगुरां दे हाथ दी मुंदरी सी ना छाप, ओ ला के दित्ती ते ला के हलवाई नू फड़ांदिया अयाली बोलिया।
ए राखो गहना टिग लै हो,
कहन लगा लो हलवाई जी एदा करो भी आ मुंदरी अपने कोल गहने रख लो, जदों मैं पैसे देंगा तुहाडे कोलों छुड़ा के लै जावांगा, ਉਦੋਂ ਤੱਕ ਇਹ ਜਿਹੜੀ ਮੁੰਦਰੀ ਆ ਤੁਸੀਂ ਆਪਣੇ ਕੋਲ ਗਹਿਣੇ ਰੱਖ ਲਵੋ।
ਰਜਤਪਣ ਸੌਦਾ ਦੇ ਹੋ,
ਏਦਾਂ ਕਰੋ ਵੀ ਇਹ ਆਪਣੇ ਕੋਲ ਰੱਖ ਕੇ ਇਹਦੇ ਬਦਲੇ ਚ 2 ਰੁਪਈਏ ਦੀ ਮਠਿਆਈ ਦੇ ਦਿਓ, ਮੈਨੂੰ 2 ਰੁਪਈਏ ਦੇ ਪਕਵਾਨ ਤੇ ਮਠਿਆਈ ਦੇ ਦਿਓ।
ਜਬੈ ਬਾਣੀਆਂ ਕਰ ਮੈਂ ਲੀਨ,
ਹਲਵਾਈ ਬਾਣੀਆਂ ਸੀ, ਉਹਨੇ ਜਦੋਂ ਮੁੰਦਰੀ ਹੱਥ ਵਿਚ ਫੜੀ, ਬੜੀ ਕੀਮਤੀ ਛਾਪ ਸੀ ਹੱਥ ਵਿਚ ਫੜ ਕੇ, ਜਦੋਂ ਉਸ ਹਲਵਾਈ ਨੇ ਉਸ ਮੁੰਦਰੀ ਨੂੰ ਤੱਕਿਆ,
ਬਹੁ ਮੂਲਾ ਪਿਕ ਚੀਰਾ ਜੀ ਹੀਰਾ ਜੀ,
ਮੁੰਦਰੀ ਵੀ ਸੋਨੇ ਦੀ ਆ ਤੇ ਵਿਚ ਹੀਰਾ, ਉਹ ਕਈ ਹਜ਼ਾਰਾਂ ਰੁਪਈਏ ਦਾ ਹੀਰਾ, ਬੜਾ ਕੀਮਤੀ ਉਹਨੂੰ ਪਹਿਚਾਣ ਸੀ। ਉਹਨੇ ਵੇਖਿਆ ਕਿ ਮੁੰਦਰੀ ਬੜੀ ਕੀਮਤੀ ਹੈ ਔਰ ਇਹਦੇ ਵਿਚ ਬੜਾ ਕੀਮਤੀ ਹੀਰਾ ਜੜਿਆ ਹੋਇਆ।
ਮਨ ਬਿਸਮਾਨਿਓ ਬੂਜਨ ਠਾਨਿਓ,
ਹੈਰਾਨ ਹੋ ਗਿਆ ਵੀ ਇਹੋ ਜਿਹੇ ਗਰੀਬ ਜੇ ਹੁਣ ਸੁਭਾਵਕ ਸੀ। ਵੇਖੋ ਸਤਿਗੁਰਾਂ ਦੀ ਵੀ ਲੀਲਾ, ਜਦੋਂ ਕਿਸੇ ਗਰੀਬ ਬੰਦੇ ਨੂੰ ਏਡੀ ਕੀਮਤੀ ਚੀਜ਼ ਫੜਾ ਦਿਓ, ਜਾ ਕੇ ਬਾਜ਼ਾਰ ਜਾ ਕੇ ਵਿਖਾਏਗਾ, ਇਹ ਸੁਭਾਵਕ ਸੀ। 5-10 ਬੰਦੇ 20 ਬੰਦੇ ਆਲੇ ਦੁਆਲੇ ਵੇਖਣ ਵਾਲੇ ਸ਼ੱਕ ਕਰਨਗੇ ਵੀ ਪਾਟੇ ਪੁਰਾਣੇ ਜੇ ਨੇ ਕੱਪੜੇ ਪਾਏ, ਨੀ ਕੀਮਤੀ ਚੀਜ਼ ਕਿੱਥੋਂ ਲਿਆਇਆ, ਜ਼ਰੂਰ ਚੋਰੀ ਕਰਕੇ ਲਿਆਇਆ ਹੋਣਾ। ਇਹੀ ਅੰਦਾਜ਼ਾ ਅੱਜ ਵੀ ਕੋਈ ਵੇਖ ਲਵੇ ਤੇ ਇਹੀ ਅੰਦਾਜ਼ਾ ਲਾਉਂਦੇ ਨੇ, ਉਦੋਂ ਵੀ ਇਹੀ ਅੰਦਾਜ਼ਾ। ਉਹ ਹਲਵਾਈ ਜਿਹੜਾ ਸੀ ਨਾ, ਉਹਨੇ ਕੀਮਤੀ ਮੁੰਦਰੀ ਫਿਰ ਉਹਨੇ ਇਹਦੇ ਵੱਲ ਵੇਖਿਆ, ਜੜੀ ਵੱਲ, ਪਾਟੇ ਜੇ ਕੱਪੜੇ ਪਾਏ, ਭੈੜੀ ਜੀ ਕੰਬਲੀ ਹੱਥ ਚ ਫੜੀ ਹੋਈ ਤੇ ਭੈੜੀ ਜੇ ਟੁੱਟੀ ਜੇ ਜੁੱਤੀ ਪੈਰਾਂ ਵਿਚ ਪਾਈ ਤੇ ਇੱਕ ਹੱਥ ਵਿਚ ਸੋਟੀ ਵੀ ਫੜੀ ਹੋਈ। ਵੇਖ ਕੇ ਨਾ ਇਹਦੇ ਵੱਲ ਉਹ ਹਲਵਾਈ ਬੋਲਿਆ, ਕਹਿਣ ਲੱਗਾ,
ਇਹ ਤੈ ਕਹੋ ਕਾ ਤੇ ਆਨਿਓ,
ਸੱਚੀ ਸੱਚੀ ਦੱਸੀ ਆ ਮੁੰਦਰੀ ਕਿੱਥੋਂ ਲਿਆਇਆ ਤੂੰ। ਉਹ ਬੜੇ ਗੁੱਸੇ ਵਿਚ ਆ ਕੇ ਨਾ ਹਲਵਾਈ ਤਾੜਨਾ ਕਰਕੇ ਇਹਨੂੰ ਬੋਲਿਆ, ਕਹਿੰਦਾ ਸੱਚੋ ਸੱਚ ਦੱਸੀ ਇਹ ਮੁੰਦਰੀ ਇਹ ਛਾਪ ਤੂੰ ਕਿੱਥੋਂ ਲੈ ਕੇ ਆਇਆ,
ਕਿਸ ਉਮਰਾ ਹੱਥ ਕੀ ਹੈ,
ਇਹ ਤੇਰੀ ਨਹੀਂ ਹੋ ਸਕਦੀ, ਇਹ ਤਾਂ ਕਿਸੇ ਅਫਸਰ ਦੇ ਹੱਥ ਦੀ ਹੈ, ਕਿਸੇ ਉਮਰਾਵ ਦੀ, ਕੋਈ ਚੰਗਾ ਸਰਕਾਰੀ ਅਹਿਲਕਾਰ ਹੋਵੇਗਾ ਉਹਦੇ ਹੱਥ ਦੀ ਇਹ ਛਾਪ ਲੱਗਦੀ ਹੈ।
ਤੂੰ ਉਚਿਤ ਨਾ ਕਿਮ ਤੂੰ ਕਹੈ,
ਤੇਰੇ ਤਾਂ ਉਚਿਤ ਹੀ ਨਹੀਂ ਹੈ, ਤੂੰ ਤਾਂ ਇਸ ਛਾਪ ਜੋਗਾ, ਤੂੰ ਤਾਂ ਕੀ ਤੇਰੀਆਂ ਪੁਸ਼ਤਾਂ ਵੀ ਨਹੀਂ ਹੋਣੀਆਂ ਇਸ ਛਾਪ ਜੋਗੀਆਂ, ਤੇ ਜਿਹਦਾ ਤੂੰ ਮਾਲਕ ਬਣ ਕੇ ਮੇਰੇ ਕੋਲ ਆਇਆ ਹੈ, ਤੂੰ ਕਿਵੇਂ ਕਹਿਣਾ ਕਿ ਛਾਪ ਤੇਰੀ ਹੈ।
ਤਸਕਰ ਕਰ ਚੋਰੀ ਕੋ ਲਿਆਇਓ,
ਮੈਨੂੰ ਤਾਂ ਏਦਾਂ ਜਾਪਦਾ ਵੀ ਤੂੰ ਕਿਸੇ ਦੀ ਚੋਰੀ ਕਰਕੇ ਲਿਆਇਆ, ਤੇਰੀ ਨਹੀਂ ਹੋ ਸਕਦੀ ਇਹ ਛਾਪ, ਤੂੰ ਜ਼ਰੂਰ ਕਿਤੋਂ ਨਾ ਕਿਤੋਂ ਚੋਰੀ ਕਰਕੇ ਲੈ ਕੇ ਆਇਆ ਹੈ।
ਕਹਿ ਬੰਚਕ ਹੱਥ ਕਰ ਕਿਸ ਆਇਓ,
ਉਹ ਠੱਗਾ ਨਾਲੇ ਤਾੜਨਾ ਕਰਦਾ, ਕਹਿੰਦੇ ਤੂੰ ਠੱਗ ਹੈ, ਮੈਨੂੰ ਲੱਗਦਾ ਤੂੰ ਲੱਗਦਾ ਕਿਸੇ ਨੂੰ ਮਾਰ ਕੇ ਉਹਦੇ ਹੱਥੋਂ ਲਾਹ ਕੇ ਲਿਆਇਆ, ਪਹਿਲਾਂ ਤਾਂ ਕਹਿੰਦਾ ਵੀ ਚੋਰੀ ਕਰਕੇ ਲਿਆਇਆ, ਫਿਰ ਕਹਿੰਦਾ ਵੀ ਤੂੰ ਜ਼ਰੂਰ ਇਸ ਛਾਪ ਪਿੱਛੇ ਕਿਸੇ ਦਾ ਕਤਲ ਕੀਤਾ ਹੋਣਾ, ਕਿਸੇ ਦਾ ਕਤਲ ਕਰਕੇ ਤੂੰ ਉਹਦੇ ਹੱਥੋਂ ਇਹ ਛਾਪ ਲਾ ਕੇ ਲਿਆਇਆ।
ਕਹੋ ਸੱਚ ਨਾ ਤਾਂ ਦਿਓ ਗਹਾਏ ਇਹ ਸੋਦਾ ਮੁਕ ਦੁਖਦਾਏ।
ਸੱਚੋ ਸੱਚ ਦੱਸਦੇ ਨਹੀਂ ਤਾਂ ਮੈਂ ਕੋਤਵਾਲ ਕੋਲ ਪਕੜਾ ਦਿਆਂਗਾ ਤੈਨੂੰ। ਤੈਨੂੰ ਪਤਾ ਨਾ ਆਪਣੇ ਸ਼ਹਿਰ ਦਾ ਕੋਤਵਾਲ ਹਸਨ ਅਲੀ ਕਿੰਨੇ ਗੁੱਸੇ ਵਾਲਾ, ਉਹਨੂੰ ਪਕੜਾ ਦਿਆਂਗਾ, ਉਹਦੇ ਅਧੀਨ ਕਰ ਦਿਆਂਗਾ ਤੈਨੂੰ। ਨਹੀਂ ਤਾਂ ਸੱਚੋ ਸੱਚ ਦੱਸਦੇ ਇਹ ਸੌਦਾ ਮੈਨੂੰ ਤਾਂ ਦੁਖਦਾ ਹੀ ਲੱਗਦਾ, ਤੇਰਾ ਇਹ ਸੌਦਾ ਮੈਨੂੰ ਦੁਖਦਾ ਹੀ ਨਜ਼ਰ ਆ ਰਿਹਾ ਹੈ।
ਡਰਤੇ ਆਲੀ ਸਕਲ ਸੁਣਾਇਓ।
ਹੁਣ ਆਲੀ ਡਰ ਗਿਆ ਇਕਦਮ ਜਦੋਂ ਨੇ ਕੋਤਵਾਲ ਦਾ ਨਾਂ ਸੁਣਿਆ। ਹਲਵਾਈ ਦੀਆਂ ਅੱਖਾਂ ਲਾਲ ਪੀਲੀਆਂ ਵੇਖੀਆਂ ਤੇ ਵੇਖ ਕੇ ਆਯਾਲੀ ਡਰ ਗਿਆ ਤੇ ਡਰਦੇ ਨੇ ਸਾਰੀ ਗੱਲ ਸੁਣਾ ਦਿੱਤੀ।
ਇੱਕ ਉਮਰਾਵ ਬਾਗ ਮੈਂ ਆਇਓ।
ਇਹਨੂੰ ਨਹੀਂ ਸੀ ਪਤਾ ਵੀ ਬਾਗ ਵਿੱਚ ਗੁਰੂ ਸਾਹਿਬ ਨੇ, ਕਹਿੰਦਾ ਜੀ ਕੋਈ ਅਫਸਰ ਆਇਆ ਹੋਇਆ ਬਾਹਰ ਬਾਗ ਵਿੱਚ ਨੌਵੇਂ ਪਾਤਸ਼ਾਹ ਬਾਰੇ। ਆਯਾਲੀ ਕਹਿ ਰਿਹਾ ਕਹਿੰਦਾ ਜੀ ਬਾਹਰ ਬਾਗ ਦੇ ਵਿੱਚ ਕੋਈ ਅਫਸਰ ਆਇਆ
ਹੋਇਆ, ਉਹਨਾਂ
ਨੇ ਮੈਨੂੰ ਆਪਣੇ ਹੱਥ ਚੋ ਇਹ ਮੁੰਦਰੀ ਲਾ ਕੇ ਦਿੱਤੀ ਤੇ ਮਠਿਆਈ ਲੈਣ ਵਾਸਤੇ ਤੁਹਾਡੇ ਕੋਲ ਭੇਜਿਆ।
ਮੈਂ ਚੋਰੀ ਕਰ ਮੈਂ ਇਹ ਪਾਏ।
ਮੈਂ ਚੋਰੀ ਨਹੀਂ ਕੀਤੀ ਨਾ ਹੀ ਇਹ ਮੇਰੀ ਛਾਪ ਹੈ, ਮੈਂ ਤਾਂ ਬਸ ਵਿੱਚ ਆਇਆ ਹਾਂ ਲਾਲਚ ਬਸ ਹੋ ਕੇ ਕਿ ਬਦਲੇ ਚ ਮੈਨੂੰ ਵੀ ਉਹਨਾਂ ਕੋਲੋਂ ਕੁਝ ਮਿਲ ਜਾਏਗਾ, ਤੇ ਮੈਂ ਤਾਂ ਸਿਰਫ ਮਠਿਆਈ ਲੈਣ ਵਾਸਤੇ ਆਇਆ ਹਾਂ।
ਦੇਰ ਜਿਤਪਣ ਤਵੇ ਲੈ।
ਜੇ ਤੂੰ ਰਜਤਪਣ ਦੇ ਦੇਵੇਂਗਾ ਤੇ ਫਿਰ ਉਹ ਰਜਤਪਣਾਂ ਦੇ ਵਿੱਚੋਂ ਮੈਂ ਸਤਿਗੁਰਾਂ ਦੇ ਕੋਲੋਂ ਕੁਝ ਲੈ ਲਵਾਂਗਾ।
ਛੁਦਰ ਛਿਪਰ ਇੱਛਤ ਸੁਖ ਹੈ।
ਇਹਨਾਂ 2 ਰੁਪਈਆਂ ਦੀ ਮਠਿਆਈ ਦੇ ਦੇਗਾ ਤੇ ਗੁਰੂ ਸਾਹਿਬ ਜੀ ਜਿਨ੍ਹਾਂ ਨੇ ਉਹ ਬਾਹਰ ਜਿਹੜੇ ਬਾਗ ਵਿੱਚ ਅਫਸਰ ਆਏ ਹੋਏ ਨੇ ਉਹ ਜਦੋਂ ਛਕਣਗੇ ਤੇ ਛਕ ਕੇ ਮੈਨੂੰ ਵੀ ਖੁਸ਼ੀਆਂ ਬਖਸ਼ਣਗੇ ਤੇ ਉਹ ਵੀ ਭੁੱਖੇ ਨੇ, ਉਹਨਾਂ ਨੇ ਛੇਤੀ ਨਾਲ ਖਾਣਾ ਇਸ ਕਰਕੇ ਬੁਲਾਇਆ ਹੈ।
ਧੀਰਜ ਬਾਕ ਸੁਣੇ ਹਲਵਾਈ।
ਹਲਵਾਈ ਨੇ ਇਹਦੀਆਂ ਗੱਲਾਂ ਸੁਣੀਆਂ, ਉਹਨੇ ਆਖਿਆ ਵੀ ਬੰਦਾ ਸਹੀ ਲੱਗਦਾ, ਧੀਰਜ ਨਾਲ ਗੱਲ ਕਰ ਰਿਹਾ, ਫਰਮੇ ਨਾਲ ਗੱਲ ਕਰ ਰਿਹਾ। ਹਲਵਾਈ ਨੇ ਇਹਦੇ ਧੀਰਜ ਭਰੇ ਬੋਲ ਸੁਣੇ।
ਕਹੀ ਤਰਾਜੂ ਲੀਨ ਮਿਠਾਏ ਤੁਲਨ ਮਿਠਾਏ।
ਹਲਵਾਈ ਨੇ ਕੀ ਕੀਤਾ, ਤਰਾਜੂ ਪਕੜਿਆ ਤੇ ਤਰਾਜੂ ਪਕੜ ਕੇ ਮਠਿਆਈ ਤੋਲਣ ਲੱਗਾ। 2 ਰੁਪਈਆਂ ਦੀ ਮਠਿਆਈ ਜਿੰਨੀ ਆਉਂਦੀ ਸੀ ਉਹ ਮਠਿਆਈ ਤੇ ਪਕਵਾਨ ਉਹ ਇੱਕ ਪੱਲੇ ਵਿੱਚ ਪਾ ਕੇ ਤਰਾਜੂ ਚ ਤੋਲਣ ਲੱਗਾ।
ਜਬੈ ਤੋਲ ਕਰ ਪਾਵਨ ਲਾਗਾ ਪੱਲਾ ਕਰਿਓ ਦੁਸ਼ਾਲੇ ਆਗਾ।
ਜਦੋਂ ਤੋਲ ਕੇ ਨਾ ਪੱਲਾ ਤਕੜੀ ਦਾ ਜਿਹੜਾ ਪੱਲਾ ਸੀ ਉਹ ਕਹਿੰਦਾ ਲਿਆ ਵੀ ਪਾਉਣੀ ਕਾਹਦੇ ਚ, ਇਹਨੇ ਸਤਿਗੁਰਾਂ ਦਾ ਦੁਸ਼ਾਲਾ ਕੱਢ ਦਿੱਤਾ ਅੱਗੇ, ਕਹਿੰਦਾ ਜੀ ਲੋ ਇਹਦੇ ਚ ਪਾ ਦਿਓ। ਹੁਣ ਮਹਾਰਾਜ ਜੀ ਦਾ ਦੁਸ਼ਾਲਾ ਵੇਖਿਆ ਹਲਵਾਈ ਨੇ, ਪਹਿਲਾਂ ਤਾਂ ਮੁੰਦਰੀ ਵੇਖ ਕੇ ਹੈਰਾਨ ਹੋਇਆ, ਫਿਰ ਦੁਸ਼ਾਲਾ ਉਹ ਵੀ 1000 ਰੁਪਈਏ ਦੀ ਕੀਮਤੀ, ਨਾਲੇ ਇਹ ਵੀ ਪਤਾ ਵੀ ਇਹਦੇ ਚ ਇੱਕ ਵਾਰੀ ਮਠਿਆਈ ਪੈ ਗਈ ਮੁੜ ਕੇ ਉੱਤੇ ਲੈਣ ਜੋਗਾ ਨਹੀਂ ਰਹਿਣਾ। ਹੈਰਾਨ ਹੋ ਗਿਆ ਉਹਨੇ ਜਦੋਂ ਇਹਨੇ ਪੱਲਾ ਕੱਢਿਆ ਨਾ ਦੁਸ਼ਾਲੇ ਦਾ ਅੱਗੇ ਕੀਤਾ,
ਇੱਕ ਤੇ ਚੰਬਾ ਹੋਏ ਹਲਵਾਈ।
ਉਹ ਹੈਰਾਨ ਹੋ ਗਿਆ ਹਲਵਾਈ, ਵੇਖਦਿਆਂ ਦੰਗ ਰਹਿ ਗਿਆ, ਉਹਨੇ ਕਦੇ ਏਦਾਂ ਦਾ ਦੁਸ਼ਾਲਾ ਵੇਖਿਆ ਹੀ ਨਹੀਂ ਸੀ ਜਿੰਨਾ ਕੀਮਤੀ ਦੁਸ਼ਾਲਾ ਉਸ ਆਜੜੀ ਨੇ ਆਯਾਲੀ ਨੇ ਕੱਢ ਕੇ ਅੱਗੇ ਕੀਤਾ।
ਇਹ ਮੂਰਖ ਕਿਆ ਕਰੇ ਬੁਰਾਈ,
ਸੋਚਦਾ ਹੈ ਹਲਵਾਈ, ਸੋਚਦਾ ਆਪਣੇ ਮਨ ਚ ਵੀ ਇਹ ਮੂਰਖ ਹੈ, ਏਡਾ ਵੱਡਾ ਮੂਰਖ ਹੈ, ਇਹ ਕਿੱਦਾਂ ਦੇ ਕੰਮ ਕਰ ਰਿਹਾ, ਬੁਰਾਈ ਕਰ ਰਿਹਾ।
ਬਸਤਰ 1000 ਜਿਤ ਪਣ ਕੇਰਾ ਹਿਤ ਪਕਵਾਨ ਬਿਗਾਰ ਬਡੇਰਾ।
2 ਰੁਪਈਏ ਦੀ ਮਠਿਆਈ ਪਿੱਛੇ 1000 ਰੁਪਈਏ ਦਾ ਦੁਸ਼ਾਲਾ ਖਰਾਬ ਕਰਨ ਨੂੰ ਤਿਆਰ ਹੋ ਗਿਆ, 2 ਰੁਪਈਏ ਦੀ ਮਠਿਆਈ ਵਾਸਤੇ ਪਤਾ ਨੀ ਕਿੰਨੇ 1000 ਦਾ ਤੇ ਦੁਸ਼ਾਲਾ ਹੀ ਹੋਣਾ, ਵਿੱਚ ਸੋਨੇ ਦੀਆਂ ਕਢਾਈਆਂ ਕੱਢੀਆਂ ਹੋਈਆਂ, ਸੋਨੇ ਦੀਆਂ ਤੰਦੀਆਂ ਦੀ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਦੁਸ਼ਾਲਾ ਸੀ, ਕੋਈ ਸਧਾਰਨ ਥੋੜੀ ਹੋ ਸਕਦਾ ਸੀ। ਉਹ ਦੁਸ਼ਾਲਾ ਕਹਿੰਦਾ 1000 ਰੁਪਈਏ ਦਾ ਦੁਸ਼ਾਲਾ 2 ਰੁਪਿਆਂ ਦੀ ਮਠਿਆਈ ਪਿੱਛੇ ਖਰਾਬ ਕਰ ਰਿਹਾ, ਕਿੱਦਾਂ ਦਾ ਮੂਰਖ ਹੈ ਆਯਾਲੀ।
ਸਹੀ ਚੋਰੇ ਜਾਣਿਓ ਜਾਏ,
ਸੋਚਦਾ ਹਲਵਾਈ ਇਹ ਚੋਰ ਹੈ, ਪੱਕਾ ਚੋਰ ਹੈ, ਇਹ ਕੀਮਤੀ ਚੀਜ਼ਾਂ ਇਹਦੇ ਹੱਥ ਲੱਗ ਗਈਆਂ ਨੇ ਕਿਤੋਂ, ਇਹ ਚੋਰੀ ਕਰਕੇ ਇੱਥੇ ਲਾਇਆ, ਇਹਨੂੰ ਇਹਨਾਂ ਚੀਜ਼ਾਂ ਦੀ ਕਦਰ ਕੋਈ ਨਹੀਂ।
ਕੋ ਮਾਲਕ ਅਸ ਬਸਤਰ ਗਵਾਏ,
ਜੇ ਇਹ ਕਹਿ ਰਿਹਾ ਵੀ ਬਾਹਰ ਬਾਗ ਦੇ ਵਿੱਚ ਕੋਈ ਆਇਆ ਹੋਇਆ ਤੇ ਉਹਨੇ ਭੇਜਿਆ, ਤੇ ਕਿਹੜਾ ਇਹੋ ਜਿਹਾ ਮਾਲਕ ਹੋਵੇਗਾ ਜਿਹੜਾ ਆਪਣਾ ਏਡਾ ਕੀਮਤੀ ਬਸਤਰ ਖਰਾਬ ਕਰਨ ਨੂੰ ਤਿਆਰ ਹੋ ਜਾਏ, ਇਹੋ ਜਿਹਾ ਮਾਲਕ ਕਿਹੜਾ ਹੋ ਸਕਦਾ।
ਜਿਹੜਾ ਏਡਾ ਕੀਮਤੀ ਬਸਤਰ, ਇੰਨਾ ਕੀਮਤੀ ਦੁਸ਼ਾਲਾ ਮਠਿਆਈ ਪਵਾ ਕੇ ਆਪਣਾ ਬਸਤਰ ਖਰਾਬ ਕਰਵਾਏਗਾ।
ਪਰ ਮੂਰਖ ਕੀਮਤ ਨਾ ਜਾਣੈ।
ਇਹ ਤਾਂ ਵੱਡਾ ਮੂਰਖ ਹੈ ਅਯਾਲੀ, ਜਿਹੜਾ ਇਸ ਬਸਤਰ ਦੀ ਕੀਮਤ ਨਹੀਂ ਜਾਣਦਾ।
ਲਿਆਏ ਚੁਰਾਏ ਬਿਗਾੜਨ ਠਾਣੈ।
ਜਾਣੇ ਵੀ ਕਿਵੇਂ, ਚੋਰੀ ਕਰਕੇ ਲਿਆਇਆ ਹੋਣਾ, ਇਹਨੇ ਕਿਹੜਾ ਆਪਣੇ ਪੱਲਿਓ ਖਰੀਦ ਕੇ ਲਿਆਂਦਾ। ਜੇ ਖਰੀਦ ਕੇ ਲਿਆਂਦਾ ਹੁੰਦਾ ਤੇ ਇਹਨੂੰ ਪਤਾ ਹੁੰਦਾ ਵੀ ਕਿੰਨਾ ਕੀਮਤੀ ਹੈ, ਇਹ ਜਰੂਰ ਚੋਰੀ ਕਰਕੇ ਲਿਆਇਆ ਹੈ।
ਉਠਿਓ ਹੱਥ ਪਰਤੇ ਹਲਵਾਈ।
ਉਹਨੇ ਪੱਲਾ ਉੱਥੇ ਰੱਖ ਦਿੱਤਾ ਤੱਕੜੀ ਦਾ, ਮਠਿਆਈ ਨੀ ਪਾਈ ਦੁਸ਼ਾਲੇ ਚ, ਤੇ ਉਹ ਆਪਣੀ ਗੱਦੀ ਦੇ ਉੱਤੋਂ ਹਲਵਾਈ ਉਸ ਵੇਲੇ ਉੱਠਿਆ।
ਗਹੀ ਪੁਜਾ ਦਿੜ ਭਾਜ ਨਾ ਜਾਏ।
ਥੜੇ ਤੋਂ ਉਤਰ ਕੇ ਨਾ ਥੱਲੇ ਆ ਗਿਆ ਗਲੀ ਚ, ਤੇ ਆਜੜੀ ਦੀ ਬਾਂਹ ਫੜ ਲਈ ਜ਼ੋਰ ਨਾਲ ਘੁੱਟ ਕੇ। ਹਲਵਾਈ ਬੜਾ ਬਲੀ ਸੀ, ਆਜੜੀ ਦੀ ਬਾਂਹ ਫੜ ਲਈ ਜ਼ੋਰ ਦੇ ਨਾਲ ਵੀ ਕਿਤੇ ਛੁੜਾ ਕੇ ਦੌੜ ਨਾ ਜਾਏ, ਨੱਠ ਨਾ ਜਾਏ। ਉਹਦੀ ਬਾਂਹ ਬੜੀ ਮਜ਼ਬੂਤੀ ਨਾਲ ਫੜ ਲਈ।
ਜੈ ਚਬੂਤਰਾ ਬਦ ਕੁਤਵਾਲੇ।
ਜਿੱਥੇ ਚਬੂਤਰਾ ਸੀ ਨਾ, ਵੱਡੀ ਕੋਤਵਾਲੀ ਸੀ, ਜਿੱਥੇ ਹਸਨ ਅਲੀ ਕੋਤਵਾਲ ਸੀ, ਆਗਰੇ ਦਾ ਜਿਹੜਾ ਜਿਹਨੇ ਨੌਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ, ਉਸ ਕੋਤਵਾਲ ਦਾ ਨਾਮ ਹਸਨ ਅਲੀ ਸੀ। ਉੱਥੇ ਚਲਾ ਗਿਆ, ਚਬੂਤਰੇ ਦੇ ਵਿੱਚ ਅੰਦਰ ਬਣਿਆ ਹੋਇਆ ਸੀ ਉਹਦਾ ਕੋਤਵਾਲ। ਅੱਜ ਵੀ ਆਗਰੇ ਦੇ ਵਿੱਚ ਤੁਸੀਂ ਜਾਓ, ਜਿੱਥੇ ਮਹਾਰਾਜ ਜੀ ਦਾ ਸਥਾਨ ਹੈ, ਉਹ ਕੋਤਵਾਲੀ ਬਣੀ ਹੋਈ ਛੋਟੀ ਇੱਟਾਂ ਦੀ ਉਸੇ ਤਰ੍ਹਾਂ ਸਾਂਭ ਕੇ ਰੱਖੀ ਹੋਈ ਹੈ, ਉੱਤੇ ਲੈਮੀਨੇਸ਼ਨ ਕਰ ਦਿੱਤੀ ਹੈ। ਉੱਥੇ ਕੋਈ ਮਹਾਂਪੁਰਖ ਰਹਿੰਦੇ ਨੇ, ਤਾਂ ਜੋ ਉਹ ਪੁਰਾਣੀ ਚੀਜ਼ ਜਿਹੜੀ ਹੈ ਉਹ ਸਾਂਭ ਕੇ ਰੱਖੀ ਜਾ ਸਕੇ। ਜਿੱਥੇ ਸਤਿਗੁਰੂ ਜੀ ਨੂੰ ਕੈਦ ਰੱਖਿਆ ਗਿਆ, ਉਹ ਕੋਤਵਾਲੀ ਹਾਲੇ ਵੀ ਉੱਥੇ ਮੌਜੂਦ ਹੈ। ਤੋ ਉਸ ਵਕਤ ਉਹ ਕੋਤਵਾਲ ਦੇ ਕੋਲ ਉਸ ਆਜੜੀ ਨੂੰ ਅਯਾਲੀ ਨੂੰ ਨਾਲ ਲੈ ਕੇ ਚਲਾ ਗਿਆ।
ਤੈਲੇ ਗਮਨਿਓ ਤਰਸ ਬਿਸਾਲੇ।
ਰਾਵਾ ਦਿੰਦਾ ਨਾਲੇ ਹੂਰੇ ਮਾਰਦਾ ਉਸ ਅਯਾਲੀ ਨੂੰ, ਧੱਕਦਾ ਹੋਇਆ ਕੋਤਵਾਲ ਦੇ ਕੋਲ ਲੈ ਗਿਆ।
ਬ੍ਰਿੰਦ ਨਰਨ ਮੈਂ ਫਿਰ ਕੋਤਵਾਲ।
ਉੱਥੇ ਜਿਹੜਾ ਅੰਦਰ ਕੋਤਵਾਲ ਸੀ ਉਸ ਵੇਲੇ, ਉਹ ਕਈ ਬੰਦਿਆਂ ਵਿੱਚ ਘਿਰਿਆ ਹੋਇਆ ਬੈਠਾ ਹੋਇਆ ਸੀ, ਆਲੇ ਦੁਆਲੇ ਉਹਦੇ ਕਈ ਬੰਦੇ ਬੈਠੇ ਸਨ।
ਪਕੜੇ ਚੋਰ ਯਾਰ ਜੈ ਜਾਲ।
ਬੜੇ ਬੜੇ ਚੋਰ ਯਾਰ ਉਹਨੇ ਫੜੇ ਹੋਏ ਤੇ ਇੱਕ ਪਾਸੇ ਨਾਲ ਹੀ ਉਹਨਾਂ ਦੀ ਤਾੜਨਾ ਕਰ ਰਿਹਾ ਸੀ।
ਤੇ ਠਾਂ ਠਾਂਡੇ ਹੋਏ ਪੁਕਾਰਾ, ਸੁਨ ਅਦਲ ਅਦਾਲਤੀ ਕਾਜ ਹਮਾਰਾ।
ਉੱਥੇ ਜਾ ਕੇ ਹਲਵਾਈ ਨੇ ਪੁਕਾਰ ਕੀਤੀ, ਪੁਕਾਰ ਕਰਦਿਆਂ ਕਹਿੰਦਾ, ਹੇ ਅਦਾਲਤੀ ਜੀ ਮੇਰਾ ਕੰਮ ਸੁਣੋ, ਮੇਰੀ ਪੁਕਾਰ ਸੁਣੋ।
ਇਹ ਵੰਚਕ ਕੋ ਤਸਕਰ ਕੋਏ।
ਆ ਵੇਖੋ ਮੈਂ ਜਿਹੜਾ ਬੰਦਾ ਫੜ ਕੇ ਲਿਆਇਆ, ਇਹ ਜਾਂ ਤਾਂ ਕੋਈ ਚੋਰ ਹੈ ਤੇ ਜਾਂ ਫਿਰ ਕੋਈ ਠੱਗ ਹੈ।
ਬਸ ਅਜਾਇਬ ਹੈ ਡਿਗ ਦੋਏ।
ਇਹਦੇ ਕੋਲ ਦੋ ਬੜੀਆਂ ਅਜਾਇਬ ਵਸਤੂਆਂ ਨੇ, ਬੜੀਆਂ ਕੀਮਤੀ ਦੋ ਵਸਤੂਆਂ ਨੇ ਇਹਦੇ ਕੋਲ।
ਗਹਿਣੇ ਧਨ ਹੇਤੇ ਲਿਆਇਓ।
ਮੇਰੇ ਕੋਲ ਗਹਿਣੇ ਰੱਖਣ ਵਾਸਤੇ ਲਿਆ ਸੀ। ਵੇਖੋ ਕੋਤਵਾਲ ਜੀ, ਇਹ ਮੁੰਦਰੀ ਕਈ ਹਜ਼ਾਰਾਂ ਰੁਪਈਆਂ ਦੀ, ਕਈ ਲੱਖਾਂ ਰੁਪਈਆਂ ਦੀ ਜਾਪਦੀ, ਇਹਦੇ ਵਿੱਚ ਹੀਰਾ ਹੀ ਵੇਖੋ ਕਿੰਨਾ ਕੀਮਤੀ ਅੱਠ ਕੋਰਾਂ ਵਾਲਾ ਜੜਿਆ ਹੋਇਆ, ਤੇ ਇਹ ਮੇਰੇ ਕੋਲ ਗਹਿਣੇ ਰੱਖਣ ਵਾਸਤੇ ਆਇਆ ਸੀ।
ਅਸਮੰਜਸ ਬਿਕ ਮੈਂ ਲੱਖ ਪਾਇਓ।
ਮੈਂ ਵੇਖ ਕੇ ਹੈਰਾਨ ਹੋ ਗਿਆ, ਇਹਦੇ ਕੋਲ ਕੀਮਤੀ ਚੀਜ਼ ਕਿਵੇਂ ਆ ਗਈ।
ਮਮ ਸਿਰ ਦੋਸ਼ ਨਾ ਆਵੇ ਕੋਈ।
ਕੱਲ ਨੂੰ ਤੁਸੀਂ ਮੇਰੇ ਤੇ ਦੋਸ਼ ਲਾਓ ਕਿ ਮੈਂ ਇਹ ਕੀਮਤੀ ਚੀਜ਼ਾਂ ਚੋਰੀ ਦੀਆਂ ਆਪਣੇ ਕੋਲ ਰੱਖੀਆਂ ਨੇ, ਪਤਾ ਨਹੀਂ ਇਹ ਚੋਰ ਦੀ ਕੋਈ ਚੋਰੀ ਵਸਤੂ ਲੈ ਕੇ ਆਇਆ, ਤੇ ਮੈਂ ਇਹ ਆਪਣੇ ਕੋਲ ਰੱਖ ਲਵਾਂ, ਕੱਲ ਨੂੰ ਮੇਰੇ ਸਿਰ ਤੇ ਕੋਈ ਦੋਸ਼ ਆਵੇ, ਇਸ ਕਰਕੇ ਕੋਤਵਾਲ ਜੀ ਮੈਂ ਪਹਿਲਾਂ ਹੀ ਇਹਨੂੰ ਫੜ ਕੇ ਤੁਹਾਡੇ ਕੋਲ ਲੈ ਆਇਆ।
ਤੁਮ ਹਦੂਰ ਕੀਨ ਮੈਂ ਸੋਏ।
ਤੁਹਾਡੇ ਸਾਹਮਣੇ ਕਰ ਦਿੱਤਾ ਬੰਦਾ, ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰੋ,
ਕਰ ਲਿਓ ਨਿਰਣਾ ਹੋਏ ਜਿਸ ਭਾਂਤੇ।
ਜਿਵੇਂ ਤੁਹਾਡੇ ਕੋਲੋਂ ਨਿਰਣਾ ਹੁੰਦਾ ਉਹ ਤੁਸੀਂ ਚੰਗੇ ਤਰੀਕੇ ਨਾਲ ਸਹੀ ਢੰਗ ਨਾਲ ਕਰੋ, ਜਿਵੇਂ ਤੁਸੀਂ ਆਪਣੀ ਪੜਤਾਲ ਕਰਨੀ ਚਾਹੁੰਦੇ ਹੋ ਕਰੋ।
ਤਸਕਰ ਬਾਤ ਪਾਰ ਕੇ ਘਾਤੇ।
ਹੁਣ ਤੁਸੀਂ ਵੇਖੋ ਕਿ ਆਹ ਬੰਦਾ ਚੋਰ ਹੈ, ਰਾਹ ਮਾਰ ਹੈ, ਜਾਂ ਕਿਸੇ ਦਾ ਕਾਤਲ ਹੈ। ਇਹ ਹੁਣ ਪੜਤਾਲ ਤੁਸੀਂ ਕਰਨੀ ਹੈ, ਮੈਂ ਪਕੜ ਕੇ ਤੁਹਾਡੇ ਕੋਲ ਲੈ ਆਇਆ। ਆ ਇਹਦੇ ਕੋਲ ਦੁਸ਼ਾਲਾ ਹੈ, ਤੇ ਆ ਵੇਖੋ ਇਹ ਕੀਮਤੀ ਮੁੰਦਰੀ ਹੈ।
ਇਮਕੈ ਦੋਨੋ ਛਾਪ ਦੁਸ਼ਾਲਾ, ਤਰ ਦੀਨੋ ਸਭ ਮੈਂ ਤਿਸ ਕਾਲਾ।
ਇੱਦਾਂ ਕਹਿ ਕੇ ਉਹ ਦੁਸ਼ਾਲਾ ਤੇ ਕੀਮਤੀ ਮੁੰਦਰੀ ਉਹ ਹਲਵਾਈ ਨੇ ਕੋਤਵਾਲ ਦੇ ਅੱਗੇ ਰੱਖ ਦਿੱਤੀ। ਕਹਿੰਦਾ ਲਓ ਮਹਾਰਾਜਾ ਦੋਵੇਂ ਚੀਜ਼ਾਂ ਸਾਂਭੋ, ਕੱਲ ਨੂੰ ਮੈਨੂੰ ਨਾ ਕੋਈ ਦੋਸ਼ ਦਿਓ ਕਿ ਮੈਂ ਕੋਈ ਚੋਰੀ ਦੀ ਸ਼ੈ ਖਰੀਦੀ ਹੈ। ਇਹ ਹੁਣ ਤੁਸੀਂ ਪੜਤਾਲ ਕਰੋ, ਆ ਬੰਦਾ ਵੀ ਲੈ ਆਂਦਾ ਜਿਹੜਾ ਦੋਵੇਂ ਚੀਜ਼ਾਂ ਲਿਆਇਆ, ਇਹ ਚੋਰ ਹੈ, ਰਾਹ ਮਾਰ ਹੈ, ਕਾਤਲ ਹੈ, ਠੱਗ ਹੈ, ਕੌਣ ਹੈ, ਇਹ ਹੁਣ ਤੁਸੀਂ ਜਾਣੋ।
ਪਿਕ ਕੋਤਵਾਲ ਵਿਸਾਲੀ ਮੋਲ।
ਕੋਤਵਾਲ ਨੇ ਜਦੋਂ ਛਾਪ ਵੇਖੀ, ਦੁਸ਼ਾਲਾ ਵੇਖਿਆ, ਵੇਖ ਕੇ ਹੈਰਾਨ ਹੋ ਗਿਆ। ਉਹਨੇ ਵੀ ਕਦੇ ਇਹੋ ਜਿਹੀਆਂ ਕੀਮਤੀ ਚੀਜ਼ਾਂ ਨਹੀਂ ਸਨ ਵੇਖੀਆਂ, ਛਾਪ ਬੜੀ ਕੀਮਤੀ ਵੇਖੀ।
ਤਾੜੇ ਉਹ ਕਹਿ ਕਰ ਕਰੋਰ ਜੇ ਬੋਲ,
ਕੋਤਵਾਲ ਸੀ ਹੁਣ ਸਿਪਾਹੀ ਸੀ ਥਾਣੇਦਾਰ ਸੀ, ਜਿਵੇਂ ਬੋਲੀ ਉਹਨਾਂ ਦੀ ਹੁੰਦੀ ਉਸੇ ਬੋਲੀ ਦੇ ਵਿੱਚ ਉਹ ਬੋਲਿਆ, ਬੜੇ ਕਰੂਰ ਸ਼ਬਦਾਂ ਵਿੱਚ ਬੋਲਿਆ।
ਕਹੋ ਸੱਚ ਨਾ ਤਾਂ ਦੇਹੋ ਫਾਂਸੀ,
ਸੱਚੋ ਸੱਚ ਦੱਸ ਦੇ ਬਈ, ਨਹੀਂ ਤਾਂ ਹੁਣੇ ਫਾਹੇ ਚਾੜ ਕੇ ਲਟਕਾ ਦਿਆਂਗਾ ਤੈਨੂੰ, ਫਾਂਸੀ ਚਾੜ ਦਿਆਂਗਾ ਤੈਨੂੰ। ਮੇਰੇ ਨਾਂ ਦੇ ਚਰਚੇ ਨੇ ਸਾਰੇ ਸ਼ਹਿਰ ਵਿੱਚ, ਪਤਾ ਲੋਕਾਂ ਨੂੰ ਮੈਂ ਕਿਸ ਤਰ੍ਹਾਂ ਦਾ, ਸੱਚੋ ਸੱਚ ਦੱਸ ਦੇ ਨਹੀਂ ਤਾਂ ਤੈਨੂੰ ਫਾਹੇ ਚਾੜ ਦਿਆਂਗਾ।
ਕਹਿੰਦੇ ਆਨੇ ਘਾਤ ਬਿਸਾਸੇ,
ਕਿਹਨੂੰ ਮਾਰ ਕੇ ਲਿਆਇਆ, ਕਿਹਦਾ ਕਤਲ ਕਰਕੇ, ਕਿਹਦਾ ਸਿਰ ਵੱਢ ਕੇ ਲੈ ਕੇ ਆਇਆ।
ਸ਼ਕਲ ਖੋਜ ਕੋ ਦਿਓ ਬਤਾਏ,
ਸਾਰੀ ਖੋਜ ਮੈਨੂੰ ਚੰਗੀ ਤਰ੍ਹਾਂ ਦੱਸ ਦੇ, ਭਲੀ ਪ੍ਰਕਾਰ ਨਾਲ, ਕੋਈ ਮੇਰੇ ਕੋਲੋਂ ਲੁਕਾ ਛਪਾ ਨਾ ਰੱਖੀ, ਕਿਉਂਕਿ ਮੇਰੇ ਕੋਲੋਂ ਤੂੰ ਕੋਈ ਗੱਲ ਲੁਕਾ ਨਹੀਂ ਸਕਣੀ।
ਨਾਹੇ ਤਾਂ ਪ੍ਰਾਣ ਤੁਰਤ ਧੋਖਾ ਜਾਏ,
ਜੇ ਤੂੰ ਕੋਈ ਪਰਦਾ ਰੱਖਿਆ ਨਾ ਮੇਰੇ ਕੋਲ ਝੂਠ ਬੋਲਿਆ, ਤੇ ਮੈਂ ਤੇਰੇ ਪ੍ਰਾਣ ਕੱਢ ਲੈਣੇ ਨੇ, ਤੇ ਤੂੰ ਆਪਣੇ ਪ੍ਰਾਣ ਅਜਾਈ ਗਵਾ ਲੈਣੇ ਨੇ।
ਸਭ ਨਰ ਤਿਸਕੇ ਮੁੱਖ ਕੋ ਹੀਰਾ,
ਕੋਤਵਾਲ ਕੱਲਾ ਨਹੀਂ ਸੀ, ਹੋਰ ਵੀ ਸਿਪਾਹੀ ਬੈਠੇ ਸੀ, ਉਹ ਸਾਰੇ ਅਯਾਲੀ ਵੱਲ ਵੇਖ ਰਹੇ ਨੇ। ਅਯਾਲੀ ਵੀ ਡਰਿਆ ਹੋਇਆ ਕੰਬੀ ਜਾਂਦਾ ਵੀ ਮੈਂ ਕਿਹੜੇ ਵਕਤ ਚ ਪੈ ਗਿਆ, ਚੰਗਾ ਭਲਾ ਬੱਕਰੀਆਂ ਚਾਰਦਾ ਜਾਂਦਾ ਸੀ, ਕਿੱਧਰ ਰਾਹ ਵਿੱਚ ਅਟਕ ਗਿਆ। ਉਹ ਵੀ ਸੋਚ ਸੋਚ ਕੇ ਹੈਰਾਨ ਹੋਈ ਜਾ ਰਿਹਾ, ਡਰੀ ਜਾ ਰਿਹਾ।
ਸੁਣ ਬੇਹੇਤ ਕਹਿਣ ਤੋਂ ਪ੍ਰੇਰਿਤ,
ਉਸ ਵੇਲੇ ਉਹਨੂੰ ਸੁਣਨ ਵਾਸਤੇ ਉਹਨੂੰ ਡਰਾ ਡਰਾ ਕੇ ਕਹਿੰਦੇ, ਸੱਚੋ ਸੱਚ ਦੱਸੀ, ਕੁਝ ਝੂਠ ਨਾ ਬੋਲੀ, ਕੂੜ ਨਾ ਬੋਲੀ ਆਪਣੇ ਮੂੰਹ ਤੋਂ।
ਤ੍ਰਸਤ ਵਿਸਾਲ ਆਲੀ ਬੋਲਿਓ, ਚੋਰ ਨਹੀਂ ਮੈਂ ਕਿਸ ਘਰ ਫੋਲਿਓ।
ਡਰਦਾ ਹੋਇਆ ਆਜੜੀ ਅਯਾਲੀ ਬੋਲਿਆ, ਕਹਿੰਦਾ ਕੋਤਵਾਲ ਸਾਹਿਬ ਮੈਂ ਚੋਰ ਨਹੀਂ ਹਾਂ, ਮੈਂ ਤੁਹਾਡੇ ਇਸ ਸ਼ਹਿਰ ਦਾ ਰਹਿਣ ਵਾਲਾ ਵਸਿੰਦਾ ਹਾਂ, ਮੈਂ ਚੋਰ ਨਹੀਂ ਹਾਂ, ਮੈਂ ਨਹੀਂ ਕਿਸੇ ਦਾ ਘਰ ਫਰੋਲਿਆ, ਮੈਂ ਤਾਂ ਗਰੀਬ ਆਦਮੀ ਬੱਕਰੀਆਂ ਚਾਰ ਕੇ ਆਪਣਾ ਗੁਜ਼ਾਰਾ ਕਰਦਾ।
ਮੈਂ ਬਟਪਾਰ ਨਾ ਬੰਚਕ ਕੋਈ,
ਨਾ ਮੈਂ ਰਾਹ ਮਾਰਾਂ ਤੇ ਨਾ ਹੀ ਮੈਂ ਕੋਈ ਠੱਗ ਹਾਂ।
ਸੁਣੀਏ ਤੇ ਬਿਰਥਾ ਜਤਾਏ ਹੋਏ,
ਸੁਣੋ ਮੇਰੀ ਇਹ ਸਾਰੀ ਬਿਰਥਾ, ਜੋ ਸਾਰਾ ਕੁਝ ਹੋਇਆ, ਜਿਵੇਂ ਜਿਵੇਂ ਛਾਪ ਤੇ ਦੁਸ਼ਾਲਾ ਮੈਨੂੰ ਮਿਲਿਆ ਤੇ ਮੈਂ ਲੈ ਕੇ ਆਇਆ, ਉਹ ਸਾਰੀ ਗੱਲ ਮੈਂ ਤੁਹਾਨੂੰ ਦੱਸਦਾ, ਤੁਸੀਂ ਸੁਣੋ।
ਅਜਾ ਚਰਾਵਤ ਬੈਰ ਫਿਰੰਤਾ,
ਮੈਂ ਬੱਕਰੀਆਂ ਚਾਰਨ ਵਾਸਤੇ ਬਾਹਰ ਫਿਰ ਰਿਹਾ ਸੀ, ਬਾਹਰ ਗਿਆ ਹੋਇਆ ਸੀ।
ਆਇਓ ਬਨਿਕਟ ਦਿਖੰਤਾ,
ਇੱਕ ਬੜਾ ਸੋਹਣਾ ਬਾਗ ਹੈ ਬਾਹਰ, ਉਹ ਬਾਗ ਦੇ ਕੋਲ ਮੈਂ ਬੱਕਰੀਆਂ ਚਾਰਦਾ ਫਿਰਦਾ ਸੀ।
ਉਮਰਾਵ ਮਹਾਨ ਸਮਾਨਾ,
ਉਸੇ ਬਾਗ ਦੇ ਵਿੱਚ ਕੋਈ ਮੈਨੂੰ ਤਾਂ ਸਰਕਾਰੀ ਅਫਸਰ ਹੀ ਲੱਗਦਾ ਜਿਹੜਾ ਉਤਰਿਆ ਹੋਇਆ, ਕੋਈ ਸਰਕਾਰੀ ਉਮਰਾਵ ਹੀ ਜਾਪਦਾ, ਬੜਾ ਮਹਾਨ ਉਮਰਾਵ ਜਾਪਦਾ।
ਉਤਰਿਓ ਆਨ ਤੁਰਤ ਹੀ ਜਾਣਾ,
ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਉਤਰਿਆ ਹੀ ਸੀ ਉੱਥੇ, ਉਹਨਾਂ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਉਤਰਿਆਂ ਨੂੰ, ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਉਹ ਉਤਰੇ ਹੋਏ ਸਨ ਬਾਗ ਵਿੱਚ।
ਆਵਤ ਮੋਕੋ ਨਿਕਟ ਬੁਲਾਇਓ, ਦੀਨ ਮੁੰਦਰੀ ਹੱਥ ਅਲਾਇਓ,
ਮੈਨੂੰ ਉਹਨਾਂ ਨੇ ਆਉਂਦਿਆਂ ਨੂੰ ਵੇਖ ਕੇ ਆਪਣੇ ਕੋਲ ਸੱਦ ਕੇ ਆਪਣੇ ਹੱਥ ਚੋਂ ਮੁੰਦਰੀ ਲਾ ਕੇ ਮੈਨੂੰ ਦੇ ਕੇ ਉਹਨਾਂ ਨੇ ਆਗਿਆ ਕੀਤੀ, ਹੁਕਮ ਕੀਤਾ,
ਇਸ ਕੋ ਧਰ ਲਿਆਓ ਮਿਠਾਈ,
ਆਖਿਆ ਕਿ ਇਹ ਮੁੰਦਰੀ ਗਹਿਣੇ ਰੱਖ ਕੇ ਦੇ ਬਦਲੇ ਚ ਮਠਿਆਈ ਲਾਇਆ 2 ਰੁਪਿਆਂ ਦੀ, ਤੇ ਮਠਿਆਈ ਲੈਣ ਵਾਸਤੇ ਮੈਨੂੰ ਭੇਜਿਆ।
ਵਿੱਚ ਦੁਸ਼ਾਲੇ ਲਿਓ ਪਵਾਏ,
ਮੈਂ ਆਖਿਆ ਜੀ ਪਵਾਵਾਂ ਕਾਹਦੇ ਚ, ਤੇ ਉਹਨਾਂ ਨੇ ਆਪਣਾ ਦੁਸ਼ਾਲਾ ਦੇ ਦਿੱਤਾ, ਆਖਿਆ ਇਹਦੇ ਚ ਪਵਾਲ ਕੇ ਲੈ ਆਈ।
ਆਨੇ ਉਤਾਇਲ ਮੈਂ ਸਦੀਨੀ,
ਮੈਂ ਉਹ ਮੁੰਦਰੀ ਦੁਸ਼ਾਲਾ ਲੈ ਕੇ ਹਲਵਾਈ ਕੋਲ ਆ ਗਿਆ, ਤੇ ਇਸ ਹਲਵਾਈ ਨੂੰ ਮੁੰਦਰੀ ਲਿਆ ਕੇ ਦਿੱਤੀ ਹੈ।
ਲੱਖ ਕਰ ਤਸਕਰ ਪੁੱਜ ਗਿਆ ਲੀਨੇ,
ਇਹਨੇ ਮੈਨੂੰ ਚੋਰ ਸਮਝ ਕੇ ਮੇਰੀ ਬਾਂਹ ਫੜ ਲਈ, ਤੇ ਬਾਂਹ ਫੜ ਕੇ ਤੁਹਾਡੇ ਕੋਲ ਖਿੱਚੀ ਲਿਆਇਆ।
ਬਰਜ ਬਰਜ ਮੈਂ ਇਹ ਸਮਝਾਇਓ,
ਮੈਂ ਰੋਕ ਰੋਕ ਕੇ ਨੂੰ ਸਮਝਾਇਆ, ਰੋਕ ਰੋਕ ਕੇ ਨੂੰ ਸਮਝਾਉਣ ਦਾ ਯਤਨ ਕੀਤਾ।
ਨਾਹਕ ਜਬਰੀ ਲੈ ਗਏ ਲਿਆਇਓ,
ਨਾਹਕ ਬਿਨਾਂ ਗੱਲ ਤੋਂ ਵੇਖੋ ਜੀ ਹਲਵਾਈ ਮੈਨੂੰ ਚੋਰ ਸਮਝ ਕੇ ਤੁਹਾਡੇ ਕੋਲ ਪਕੜ ਕੇ ਲੈ ਜਬਰਦਸਤੀ।
ਉਪਵਨ ਵਿਖੇ ਖਸ਼ਟੀ ਅਸਵਾਰ, ਜਾਨੋ ਤਸਕਰ ਕੇ ਬਟ ਪਾਰ।
ਕਹਿਣ ਲੱਗਾ ਜੇ ਬਾਹਰ ਜੇ ਤੁਸੀਂ ਪੜਤਾਲ ਕਰਨੀ ਚਾਹੁੰਦੇ ਤੇ ਬਾਗ ਚ ਚੱਲੋ ਮੇਰੇ ਨਾਲ, ਉੱਥੇ 6 ਘੋੜ ਸਵਾਰ ਉਤਰੇ ਨੇ, 6 ਗੁਰੂ ਸਾਹਿਬ ਜੀ ਦੇ ਸਮੇਤ, 6 ਘੋੜ ਸਵਾਰ ਉੱਥੇ ਉਤਰੇ ਹੋਏ ਨੇ, ਬਾਹਰ ਚੱਲ ਕੇ ਬਾਗ ਵਿੱਚ ਵੇਖ ਲਓ।
ਜਾਨੋ ਤਸਕਰ ਕੈਬਤ ਪਾਰ,
ਉਹਨਾਂ ਨੂੰ ਜਾ ਕੇ ਮਿਲੋ, ਉਹਨਾਂ ਨੂੰ ਵੇਖੋ ਵੀ ਉਹ ਕੋਈ ਚੋਰ ਨੇ ਜਾਂ ਰਾਹ ਮਾਰਦੇ, ਤੁਸੀਂ ਜਾ ਕੇ ਵੇਖੋ।
ਕੀ ਕਾਰਜ ਥਲਕੇ ਸਭ ਕਹਿ ਕਿਸ ਥਲਕੇ ਬਦ ਸਰਦਾਰ,
ਹੋ ਸਕਦਾ ਉਹ ਕਿਸੇ ਜਗ੍ਹਾ ਦੇ ਵੱਡੇ ਸਰਦਾਰ ਹੀ ਹੋਣ, ਕਿਸੇ ਇਲਾਕੇ ਦੇ ਉਮਰਾਹ ਵੀ ਹੋਣ।
ਸਾਧ ਅਸਾਧ ਲਿਓ ਨਿਰਧਾਰ,
ਉਹ ਸਾਧ ਨੇ ਅਸਾਧ ਨੇ ਜਾ ਕੇ ਤੁਸੀਂ ਨਿਰਣਾ ਕਰ ਲੋ।
ਕਹੋ ਨਾ ਕੋਰ ਹੇਰ ਤਿੰਨ ਲੀਜੈ,
ਮੈਂ ਝੂਠ ਨਹੀਂ ਬੋਲਦਾ, ਚੱਲ ਕੇ ਵੇਖ ਲੋ ਬਾਗ ਦੇ ਵਿੱਚ।
ਬੂਝੋ ਚੱਲ ਕਰ ਨਿਰਣੈ ਕੀਜੈ,
ਉਹਨਾਂ ਨੂੰ ਜਾ ਕੇ ਪੁੱਛੋ ਵੀ ਉਹ ਕੌਣ ਨੇ, ਨਿਰਣਾ ਕਰ ਲੋ।
ਮੋਹ ਮੈਂ ਦੋਸ਼ ਹੋਏ ਜੇ ਕੋਏ, ਚਹੋ ਸਾਸਨਾ ਦੀ ਜੈ ਸੋਏ,
ਮੇਰੇ ਵਿੱਚ ਕੋਈ ਦੋਸ਼ ਹੋਵੇਗਾ ਤੇ ਤੁਸੀਂ ਵੇਖ ਲੈਣਾ, ਫਿਰ ਜੋ ਸਜ਼ਾ ਦਿਓਗੇ ਮੈਨੂੰ ਕਬੂਲ ਹੋਵੇਗੀ। ਜੇ ਮੇਰਾ ਕੋਈ ਦੋਸ਼ ਨਿਕਲਦਾ ਤੇ ਮੈਨੂੰ ਕੋਤਵਾਲ ਸਾਹਿਬ ਫਾਹੇ ਵੀ ਟੰਗੋਗੇ ਤਾਂ ਮੈਂ ਟੰਗਣ ਨੂੰ ਤਿਆਰ ਹਾਂ।
ਇਮ ਸੁਨ ਸਾਬੀ ਲਖਿਓ ਇਆਲੇ,
ਸਮਝ ਕੇ ਸਾਰਿਆਂ ਨੇ ਸਮਝ ਲਿਆ ਇਆਲੀ ਨੂੰ।
ਨਿਰਣੇ ਕਰਬੇ ਚੋ ਦਿਸਾਲੇ,
ਹੁਣ ਉਹ ਨਿਰਣਾ ਕਰਨਾ ਚਾਹੁੰਦੇ ਸੀ ਗੱਲ ਦਾ ਵੀ ਕੌਣ ਹੈ ਬਾਹਰ ਜਿਹੜੇ ਉਤਰੇ ਹੋਏ ਨੇ, ਜਿਨ੍ਹਾਂ ਨੇ ਇੰਨੀ ਕੀਮਤੀ ਮੁੰਦਰੀ ਦਿੱਤੀ ਹੈ, ਫਿਰ ਦੁਸ਼ਾਲਾ ਦੇ ਦਿੱਤਾ ਵਿੱਚ ਮਠਿਆਈ ਪਕਵਾਨ ਪਾਉਣ ਵਾਸਤੇ। ਦਰਅਸਲ ਹਸਨ ਅਲੀ ਉਹ ਵਿਅਕਤੀ ਹੈ ਜਿਹੜਾ ਖੁਦਾ ਅੱਗੇ ਅਰਦਾਸਾਂ ਕਰਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਹੱਥ ਲੱਗਣ ਤੇ ਮੈਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਕੋਲ ਲੈ ਕੇ ਜਾਵਾਂ ਤੇ ਬਦਲੇ 'ਚ ਮੈਨੂੰ ਇਨਾਮ ਮਿਲੇ, ਤੇ ਸਮਝ ਲਓ ਨੌਵੇਂ ਪਾਤਸ਼ਾਹ ਇਹਦੀ ਇੱਛਾ ਹੀ ਪੂਰੀ ਕਰਨ ਆਏ। ਗ੍ਰਿਫਤਾਰੀ ਤਾਂ ਮੇਰੇ ਸਾਹਿਬ ਨੇ ਦੇਣੀ ਸੀ, ਚੀਨ ਤੋਂ ਸਿੱਧਾ ਦਿੱਲੀ ਨੂੰ ਵੀ ਜਾ ਸਕਦੇ ਸਨ, ਪਰ ਆਗਰੇ ਪਹੁੰਚੇ ਨੇ। ਉੱਥੇ ਇੱਕ ਮਾਈ ਵੀ ਸੀ ਬਜ਼ੁਰਗ, ਉੱਥੇ ਸਤਿਗੁਰਾਂ ਦਾ ਸਥਾਨ ਹੈ, ਗੁਰਦੁਆਰਾ ਮਾਈ ਥਾਨ ਸਾਹਿਬ, ਉਹ ਵੀ ਮਹਾਰਾਜ ਜੀ ਦੀ ਸ਼ਰਧਾਲੂ ਸੀ, ਉਹਦੀ ਵੀ ਸਤਿਗੁਰਾਂ ਭਾਵਨਾ ਪੂਰੀ ਕਰਨੀ ਸੀ। ਉਹ ਨੌਵੇਂ ਪਾਤਸ਼ਾਹ ਨੇ ਆਪ ਹੀ ਸਾਰੀ ਵਿਧੀ ਬਣਾਈ ਹੈ, ਤੇ ਜਿਵੇਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।